सुनाम श्री वाहे गुरु साहेब जी सलोका मन ईशा दान करण सर्वत्र आशा पूर्ण खंडन कल कलेश प्रभ सिमर नानक नह दूर नह मन ईशा दान करण सर्वत्र आशा पूर्ण खंडन कल कलेश प्रभ सिमर नानक नह दूर नह हब रंग मान है जिस संग पैसों लाइया ने से सह बिंद ना विसरो नानक जिन सुंदर रचया दे पौड़ी जियो प्राण तन धन दिया दिने रस पोवे गृह मंदिर रथ अस दिए रच भले संजोग सुत बनता साजन सेवक दिए प्रभ देवन जोग हर सिमरत तन मन हरिया वह जावे विजोग साध संग हर गुण रमो दिन से सब रोग हर सिमरत तन मन हरिया वह जावे विजोग साध संग हर गुण रमो दिन से सब रोग साध संग हर गुण रमो दिन से सब रोग वाहिगुरु जी का खालसा वाहिगुरु जी
जागत जोत चवर छत्र तखत दे मालक साहिब सतगुरु श्री गुरु ग्रंथ साहिब पातशाह जी दी पावन चरण शरण वे सुभाए मान बहुत ही बडभागी गुरसिख सतसंगी जनों मनुखा जीवन दे ए पल सफले हो सकन निता प्रति दी तरह गरीब नवाज सतगुरु जी ने सचखंड श्री हरिमंदर साहब विखे प्रकाशमान होके जो मुख वाक सानू बख्शिश कीते हन उसका मूल पाठ हुणे आप जी ने सरवण किया है जिथे आप जी ने मुख वाक दे नाल नाल चल रही लड़ीवार गुरबाणी कथा सरवण करनी है उथे अज दा ए पावन पवित्र इतिहासक दिहाड़ा जगत गुरु नानक साहब जी दे जानशीन बाबाणे घर चानण लैणा दूसरे पातशाह साहिब सतगुरु श्री गुरु अंगद देव महाराज जी जो अज दे दिन गुरगद्दी ते विराजमान हुए सन ਉਹਨਾਂ ਦਾ ਗੁਰਗੱਦੀ ਨਸ਼ੀਨੀ ਗੁਰਪੁਰਬ ਬੜੀ ਹੀ ਸ਼ਰਧਾ ਭਾਵਨਾ ਸਹਿਤ ਜਿੱਥੇ ਖਡੂਰ ਸਾਹਿਬ ਦੀ ਧਰਤੀ ਤੇ ਮਨਾਇਆ ਜਾ ਰਿਹਾ ਉੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸੰਸਾਰ ਭਰ ਅੰਦਰ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਰਹਿ ਰਹੀਆਂ ਨੇ ਅੱਜ ਸਤਿਗੁਰਾਂ ਦੇ ਪਰ ਉਪਕਾਰਾਂ ਨੂੰ ਯਾਦ ਕੀਤਾ ਜਾ ਰਿਹਾ ਆਓ ਸਭ ਤੋਂ ਪਹਿਲਾਂ ਦੀਨ ਦੁਨੀਆਂ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਤਰੁੱਠ ਕਰਕੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਉਸ ਦੀ ਵਿਚਾਰ ਨਾਲ ਸਾਰੇ ਜੁੜਨ ਦਾ ਯਤਨ ਕਰੀਏ ਦਾਸ ਦੀ ਤੇ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਓ ਸਾਰੇ ਇੱਕ ਵਾਰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕਾ ਮਨ ਇਸ਼ਾ ਦਾਨ ਕਰਨ ਸਰਬਤਰ ਆਸਾ ਪੂਰਨ ਹੈ
ਇਹ ਪਾਵਨ ਪਵਿੱਤਰ ਅੰਮ੍ਰਿਤਮਈ ਬਚਨ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਮਿੱਠ ਬੋਲੜੇ ਸਭਨਾ ਦੇ ਸਾਜਨ ਪ੍ਰਤੱਖ ਹਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਜੈਤਸਰੀ ਰਾਗ ਦੀ ਜੋ ਵਾਰ ਹੈ ਉਸ ਦੀ ਇਹ ਤੀਸਰੀ ਪੌੜੀ ਤੇ ਉਸ ਤੋਂ ਪਹਿਲਾਂ ਦੋ ਸ਼ਲੋਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 706 ਤੇ ਸ਼ੋਭਨੀਕ ਹਨ ਗਰੀਬ ਨਵਾਜ ਨੇ ਕਿਰਪਾ ਕੀਤੀ ਕਿ ਉਹ ਪ੍ਰਭੂ ਜਿਹੜਾ ਸਾਨੂੰ ਮਨ ਇਸ਼ਤ ਪਦਾਰਥ ਬਖਸ਼ਿਸ਼ ਕਰਨ ਵਾਲਾ ਹੈ ਜਿਹੜਾ ਮਨ ਮੰਨੀਆਂ ਮੁਰਾਦਾਂ ਪੂਰੀਆਂ ਕਰਦਾ ਹੈ ਜੋ ਵੀ ਸਾਡੇ ਮਨ ਵਿੱਚ ਇੱਛਾ ਹੈ ਜਿਹੜਾ ਪ੍ਰਭੂ ਇਛਾਵਾਂ ਦਾ ਪੂਰਕ ਹੈ हे भाई सदा ही उस मालक का शुकराना करना चाहिए जिसने इनिया वड़िया बेअंत दातां सानू बख्शिश कीतिया ने उदी बंदगी विच उदी सिफत सलाह विच जुड़ के ही यह मनुखा जीवन सफल हो सकता है। आम करके बहुते लोग दातां नाल जुड़ के उस दाते नू विसार दिंदे ने ਉਹਨਾਂ ਦੇ ਜੀਵਨ ਦੀ ਹਾਲਤ ਹੈ ਦਾਤ ਪਿਆਰੀ ਵਿਸਰਿਆ ਦਾ ਤਾਰਾ ਜਾਣੇ ਨਾਹੀ ਮਰਨ ਵਿਚਾਰਾ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਨੂੰ ਤਾਂ ਸ਼ਮੇਰ ਪਰਬਤ ਵਰਗਾ ਜਾਣ ਕੇ ਆਪਣੀ ਜ਼ਿੰਦਗੀ ਵਿੱਚ ਬੜਾ ਮਹੱਤਵ ਦਿੰਦੇ ਨੇ ਪਰ ਜਿਸ ਦਾਤੇ ਨੇ ਇਹ ਦਾਤਾਂ ਦਿੱਤੀਆਂ ਹੁੰਦੀਆਂ ਨੇ ਉਹਨੂੰ ਇੱਕ ਘਾਹ ਦੇ ਤਿਣਕੇ ਸਮਾਨ ਵੀ ਨਹੀਂ ਸਮਝਦੇ ਭਾਵ ਦਾਤਾ ਨਾਲ ਚਿੰਬੜ ਕੇ ਦਾਤਾ ਜਿਹੜਾ ਹੈ ਉਹਨੂੰ ਆਪਣੀ ਜ਼ਿੰਦਗੀ ਵਿੱਚੋਂ ਵਿਸਾਰਿਆ ਹੋਇਆ ਉਹਨਾਂ ਦੀ ਹਾਲਤ ਹੈ ਕੀਤਾ ਕਉ ਮੇਰਾ ਸਮਾਨੈ ਕਰਨ ਹਾਰ ਤ੍ਰਿਣ ਜਾਨੈ ਦਿੰਦੇ ਥਾਵੋਂ ਦਿੱਤਾ ਚੰਗਾ ਮਨਮੁੱਖ ਐਸਾ ਜਾਣੀਐ ਹਾਲਤ ਇਹ ਬਣ ਗਈ ਕਿ ਉਸ ਪ੍ਰਭੂ ਜਿਨੇ ਇਹ ਸਭ ਕੁਝ ਬਖਸ਼ਿਸ਼ ਕੀਤਾ ਸੀ ਉਹਨੂੰ ਜ਼ਿੰਦਗੀ ਵਿੱਚੋਂ ਵਿਸਾਰ ਦਿੱਤਾ ਤੇ ਫਿਰ ਉਹਨੂੰ ਵਿਸਾਰ ਕੇ ਜਿੰਨੀਆਂ ਵੀ ਦਾਤਾਂ ਦੇ ਭੋਗ ਭੋਗੇ ਉਹ ਰੋਗਾਂ ਤੇ ਦੁੱਖਾਂ ਦਾ ਕਾਰਨ ਬਣ ਗਏ ਖਸਮ ਵਿਸਾਰ ਕੀਏ ਰਸ ਭੋਗ ਤਾਂ ਤਨ ਉੱਠ ਖਲੋਏ ਰੋਗ ਸਾਹਿਬ ਕਹਿੰਦੇ ਜੇ ਕਿਤੇ ਦਾਤਾ ਨੂੰ ਮਾਣਦਾ ਹੋਇਆ ਤੂੰ ਉਸ ਦਾਤੇ ਨੂੰ ਚੇਤੇ ਰੱਖਦਾ ਫਿਰ ਤਾਂ ਤੇਰੇ ਇਹ ਭੋਗ ਭੋਗੇ ਹੋਏ ਵੀ ਸਫਲੇ ਹੋ ਜਾਣੇ ਸਨ ਕਿਉਂਕਿ ਤਿੰਨਕਾ ਖਾਧਾ ਪਹਿਨਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ ਪਰ ਉਸ ਮਾਲਕ ਨੂੰ ਵਿਸਾਰ ਕੇ ਜੋ ਕੁਝ ਵੀ ਅਸੀਂ ਖਾ ਰਹੇ ਹਾਂ ਪਹਿਨ ਰਹੇ ਹਾਂ ਖਾਧਾ ਪਹਿਨਦਾ ਬਾਦ ਹੈ ਕਿ ਸਭ ਕੁਝ ਵਿਅਰਥ ਹੈ ਸਾਡੀ ਜ਼ਿੰਦਗੀ ਵਾਸਤੇ ਕਿਉਂਕਿ ਦਾਤਾਂ ਕੇਵਲ ਇਸ ਮਨੁੱਖਾ ਜੀਵਨ ਦੀਆਂ ਸਹੂਲਤਾਂ ਨੇ। ਜੀਵਨ ਸਫਲ ਉਦੋਂ ਹੋਵੇਗਾ ਜਦੋਂ ਦਾਤਾ ਬਖਸ਼ਿਸ਼ ਕਰਨ ਵਾਲੇ ਉਸ ਦਾਤੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰਕੇ ਉਹਦੀ ਬੰਦਗੀ ਵਿੱਚ ਉਹਦੇ ਸ਼ੁਕਰਾਨੇ ਵਿੱਚ ਜੁੜਾਂਗੇ। ਸਾਹਿਬ ਕਿਰਪਾ ਕਰ ਰਹੇ ਨੇ, ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ ਹੈ। ਉਹ ਪ੍ਰਭੂ ਜਿਹੜਾ ਮਨ ਮੰਨੀਆਂ ਦਾਤਾਂ ਦੇਣ ਵਾਲਾ ਹੈ, ਕਿਉਂਕਿ ਇੱਛਾ ਪੂਰਕ ਸਰਬ ਸੁੱਖ ਦਾਤਾ ਹਰ, ਜਾਂ ਇੰਜ ਕਹਿ ਲਈਏ ਕਿ ਉਹਦੇ ਨਾਲ ਜੁੜ ਜਾਈਏ, ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ, ਉਹਦੀ ਪ੍ਰਾਪਤੀ ਹੀ ਅਸਲ ਵਿੱਚ ਜ਼ਿੰਦਗੀ ਦਾ ਜੋ ਮਨੋਰਥ ਹੈ, ਇਹਦੀ ਸਫਲਤਾ ਹੈ। ਅਤੇ ਇੰਜ ਕਹਿ ਲਈਏ, ਜੀਵਨ ਉਸ ਵੇਲੇ ਸੰਤੁਸ਼ਟ ਹੁੰਦਾ, ਸਾਡੀ ਜ਼ਿੰਦਗੀ ਵਿੱਚ ਉਸ ਵੇਲੇ ਤ੍ਰਿਪਤੀ ਆਉਂਦੀ ਹੈ ਜਦੋਂ ਅਸੀਂ ਉਸ ਦਾਤੇ ਨਾਲ ਜੁੜਦੇ ਹਾਂ। ਉਵੇਂ ਦਾਤਾ ਵਰਤ ਵਰਤ ਕੇ ਭੁੱਖ ਇੰਨੀ ਵੱਧ ਜਾਂਦੀ ਹੈ ਕਿ ਮਨੁੱਖ ਸਾਰੀ ਦੁਨੀਆ ਦੇ ਪਦਾਰਥਾਂ ਦੇ ਬੰਨ ਨੂੰ ਵੀ ਬੰਨ ਲਵੇ ਅਤੇ ਫਿਰ ਵੀ ਇਹਦੀ ਜ਼ਿੰਦਗੀ ਵਿੱਚ ਸੰਤੋਖ ਨਹੀਂ ਆਉਂਦਾ, ਕਿਉਂਕਿ ਭੁੱਖਿਆਂ ਭੁੱਖ ਨਾ ਉੱਤਰੀ ਜੇ ਬੰਨਾ ਪੁਰੀਆਂ ਭਾਰ। ਇੱਕੋ ਹੀ ਇਹਦਾ ਹੱਲ ਹੈ, ਭੁੱਖਿਆਂ ਭੁੱਖ ਨਾ ਉੱਤਰੈ ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕੈ ਗੁਣੀ ਸਮਾਏ। ਉਹ ਪ੍ਰਭੂ ਜਿਹੜਾ ਸਰਬੱਤਰ ਹਰ ਥਾਂ ਤੇ ਹਰ ਇੱਕ ਦੀ ਆਸ ਪੂਰੀ ਕਰਨ ਵਾਲਾ ਹੈ, ਸਰਬੱਤਰ ਆਸਾ ਪੂਰਨ ਹੈ। ਇਸੇ ਲਈ ਸਾਹਿਬ ਨੇ ਵਾਰ ਵਾਰ ਇਹ ਨੁਕਤਾ ਦ੍ਰਿੜ ਕਰਵਾਇਆ ਕਿ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਐ ਜਮ ਕੀ ਫਾਸਾ। ਜਿਹੜਾ ਸਾਰੀਆਂ ਆਸਾਂ ਪੂਰੀਆਂ ਕਰਨ ਵਾਲਾ, ਜਿਸ ਜੀਵ ਨੇ ਉਹਦੇ ਤੇ ਆਸ ਰੱਖ ਲਈ, ਉਹਦੀ ਤਾਂ ਜਮਾਂ ਦੀ ਫਾਈ ਵੀ ਕੱਟੀ ਜਾਂਦੀ ਹੈ। ਪਰ ਦੂਸਰੇ ਪਾਸੇ ਧ੍ਰਿਗ ਤਿੰਨਾਂ ਕਾ ਜੀਵਿਆ ਜਿਨ੍ਹਾਂ ਵਿਡਾਣੀ ਆਸ, ਜਿਨ੍ਹਾਂ ਦੀ ਕਿਸੇ ਹੋਰ ਤੇ ਆਸ ਹੈ ਉਹਨਾਂ ਦਾ ਜੀਵਨ ਧ੍ਰਿਕਾਰ ਹੈ, ਫਿਟਕਾਰ ਯੋਗ ਹੈ, ਕਿਉਂਕਿ ਦਾਤਾਂ ਦਾਤੇ ਦੀਆਂ ਮਾਣ ਰਹੇ ਨੇ ਤੇ ਆਸ ਕਿਸੇ ਹੋਰ ਤੇ ਰੱਖੀ ਬੈਠੇ ਨੇ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਵੀ ਬਚਨ ਅਸੀਂ ਪੜ੍ਹਦੇ ਹਾਂ, ਜੇ ਮਨ ਚਿੱਤ ਆਸ ਰੱਖੈ ਹਰ ਉੱਪਰ, ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ, ਮੇਰੇ ਮਨ ਆਸਾ ਕਰ ਜਗਦੀਸ਼ ਗੁਸਾਈ, ਜੋ ਬਿਨ ਹਰ ਆਸ ਅਵਰ ਕਾਹੂ ਕੀ ਕੀਜੈ, ਸਾ ਨਿਫਲ ਆਸ ਸਾ ਬਿਰਥੀ ਜਾਈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਵੀ ਪ੍ਰਭੂ ਦਰ ਤੋਂ ਜਾਚਨਾ ਕਰਦੇ ਨੇ, ਉੱਥੇ ਸਤਿਗੁਰੂ ਜੀ ਨੇ ਸਪਸ਼ਟ ਕੀਤਾ, ਹੇ ਮਾਲਕ, ਤੁਸੀਂ ਸਾਰੀਆਂ ਆਸਾਂ ਪੂਰੀਆਂ ਕਰਨ ਵਾਲੇ ਹੋ, ਸਭ ਪਦਾਰਥ ਦੇਣ ਵਾਲੇ ਹੋ, ਪਰ ਅਸਲ ਵਿੱਚ ਸਭ ਕੁਝ ਮੰਗ ਕੇ ਵੀ ਜਦੋਂ ਤੱਕ ਅਸੀਂ ਤੁਹਾਡੇ ਮਲਾਪ ਦੀ ਤਾਂਘ ਨਾ ਰੱਖੀਏ, ਸਾਨੂੰ ਤੁਹਾਡੀ ਪ੍ਰਾਪਤੀ ਨਾ ਹੋਵੇ, ਆ ਬਾਕੀ ਸਭ ਕੁਝ ਤਾਂ ਕੇਵਲ ਸਹੂਲਤਾਂ ਨੇ, ਇੱਥੋਂ ਤੁਰਨ ਲੱਗਿਆਂ ਕੁਝ ਵੀ ਐਸਾ ਨਹੀਂ ਜਿਹੜਾ ਸਾਡੇ ਸਾਥ ਨਿਭਣ ਵਾਲਾ ਹੋਵੇ। ਇਹ ਅਟਲ ਸੱਚਾਈ ਹੈ ਕਿ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਪਰ ਦੂਸਰਾ ਪੱਖ ਹੈ, ਮੈਂ ਕਿਆ ਮੰਗੋ ਕਿ ਸਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਮੰਗੋ ਰਾਮ ਤੇ ਇੱਕ ਦਾਨ, ਸਰਬ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ ਨਾਮ। ਜੇ ਆਹ ਦਾਤ ਮਿਲ ਜਾਵੇ ਤੇ ਫਿਰ ਸਾਰੇ ਮਨੋਰਥ ਪੂਰੇ ਹੋ ਜਾਂਦੇ ਨੇ, ਉਹ ਹੈ ਪਰਮੇਸ਼ਰ ਦੇ ਨਾਮ ਦੀ ਦਾਤ। ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਇੱਕ ਢਾਡੀ ਦੀ ਤਰ੍ਹਾਂ, ਜਾਚਕ ਦੀ ਤਰ੍ਹਾਂ, ਫਰਿਆਦੀ ਦੀ ਤਰ੍ਹਾਂ, ਇੱਕ ਜਿਵੇਂ ਕੋਈ ਗਾਉਣ ਵਾਲਾ ਕਿਸੇ ਦੀ ਕਲਾਣ ਕਰਕੇ, ਵੱਡੇ ਵਡੇਰਿਆਂ ਦੀ ਉਸਤਤ ਕਰਕੇ ਕਿਸੇ ਦੇ ਦਰ ਤੋਂ ਜਾ ਕੇ ਕੁਝ ਮੰਗਦਾ, ਸਾਹਿਬ ਕਹਿੰਦੇ ਮੇਰੇ ਸਭ ਤੋਂ ਵੱਡੇ ਵਡੇਰੇ ਨੇ ਪਰਮੇਸ਼ਰ ਜੀ, ਕਿਉਂਕਿ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਪਰਮੇਸ਼ਰ ਹੀ ਸਾਡੇ ਜਠੇਰੇ ਨੇ, ਪਰਮੇਸ਼ਰ ਹੀ ਸਾਡੇ ਵਡੇਰੇ ਨੇ, ਕਿਉਂਕਿ ਸਭ ਤੋਂ ਪਹਿਲੀ ਮਾਂ ਵੀ ਪਰਮੇਸ਼ਰ ਹੈ, ਸਭ ਤੋਂ ਪਹਿਲਾ ਪਿਤਾ ਵੀ ਪਰਮੇਸ਼ਰ ਹੈ। ਤੇ ਜਦੋਂ ਪਰਮੇਸ਼ਰ ਦੀ ਪੂਜਾ ਕਰ ਲਈ ਤੇ ਫਿਰ ਸਭ ਵੱਡੇ ਵਡੇਰੇ, ਸਭ ਜਠੇਰੇ ਸਮਝ ਲਵੋ ਅਸੀਂ ਪੂਜ ਲਏ, ਤੇ ਦੂਸਰੇ ਪਾਸੇ ਕੋਈ ਵੱਡੇ ਵਡੇਰੇ ਪੂਜੀ ਜਾਵੇ, ਜਠੇਰੇ ਪੂਜੀ ਜਾਵੇ, ਸਾਹਿਬ ਕਹਿੰਦੇ ਸਭ ਕੁਝ ਵਿਅਰਥ ਹੈ, ਕਿਉਂਕਿ ਮਾਲਕ ਹੀ ਸਭ ਤੋਂ ਵੱਡਾ ਵਡੇਰਾ ਹੈ, ਮਾਲਕ ਹੀ ਸਭ ਤੋਂ ਵੱਡਾ ਜਠੇਰਾ ਹੈ, ਉਹਦੇ ਨਾਲ ਅਸੀਂ ਜੁੜਨਾ ਤੇ ਉਹਦੇ ਦਰ ਤੇ ਸਤਿਗੁਰੂ ਇੱਕ ਢਾਡੀ ਦੀ ਤਰ੍ਹਾਂ ਪਰਮਾਤਮਾ ਦੀ ਕਲਾਣ ਕਰਕੇ ਉਸਤਤ ਕਰਕੇ ਉਹਦੇ ਦਰ ਤੋਂ ਜਾਚਨਾ ਕਰਦੇ ਨੇ। ਵੈਸੇ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਸਪਸ਼ਟ ਵੀ ਕਰ ਦਿੱਤਾ ਕਿ ਹੇ ਮੇਰੇ ਮਾਲਕ, ਮੈਂ ਤੇਰੇ ਦਰ ਦਾ ਫਰਿਆਦੀ ਹਾਂ, ਤੇਰੇ ਦਰ ਤੋਂ ਇਹੀ ਦੱਖਣਾ ਮੰਗਦਾ ਹੈ, ਕਿਰਪਾ ਕਰਕੇ ਮੈਨੂੰ ਆਪਣੇ ਨਾਮ ਦੀ ਜਿਹੜੀ ਖੈਰ ਹੈ, ਆਪਣੇ ਨਾਮ ਦੀ ਜਿਹੜੀ ਦਾਤ ਹੈ, ਉਹ ਸਾਡੀ ਝੋਲੀ ਵਿੱਚ ਪਾਓ। ਕਰਤਾ ਤੂੰ ਮੇਰਾ ਜਜਮਾਨ, ਏਕ ਦੱਖਣਾ ਹੋ ਤੈ ਪੈ ਮੰਗੋ ਦੇਹੋ ਆਪਣਾ ਨਾਮ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪੰਜਵੇਂ ਸਰੂਪ ਗੁਰੂ ਅਰਜਨ ਦੇਵ ਜੀ ਜਦੋਂ ਜਾਚਨਾ ਕਰਦੇ ਨੇ, ਹੋ ਢਾਡੀ ਦਰ ਗੁਣ ਗਾਵਦਾ ਜੇ ਹਰ ਪ੍ਰਭ ਭਾਵੈ, ਪ੍ਰਭ ਮੇਰਾ ਥਿਰ ਥਾਵਰੀ ਹੋਰ ਆਵੈ ਜਾਵੈ, ਸੋ ਮੰਗਾ ਦਾਨ ਗੁਸਾਈਆਂ ਜਿਤ ਭੁੱਖ ਲੈ ਜਾਵੈ, ਪ੍ਰਭ ਜੀਓ ਦੇਵੋ ਦਰਸ਼ਨ ਆਪਣਾ, ਜਿਤ ਢਾਡੀ ਤ੍ਰਿਪਤਾਵੈ ਅਰਦਾਸ ਸੁਣੀ ਦਾ ਤਾਰ, ਪ੍ਰਭ ਢਾਡੀ ਕੋ ਮੈਲ ਬੁਲਾਵੈ, ਪ੍ਰਭ ਦੇਖਦਿਆਂ ਦੁੱਖ ਭੁੱਖ ਗਈ ਢਾਡੀ ਕੋ ਮੰਗਣ ਚੇਤਨਾ ਆਵੈ, ਸਭੇ ਇੱਛਾ ਪੂਰੀਆਂ ਲੱਗ ਪ੍ਰਭ ਕਹਿ ਪਾਵੈ, ਹਉ ਨਿਰਗੁਣ ਢਾਡੀ ਬਖਸ਼ਿਓਨ ਪ੍ਰਭ ਪੁਰਖ ਵਧਾਵੈ। ਹੁਣ ਜਦੋਂ ਅਸੀਂ ਮਾਲਕ ਦੇ ਦਰ ਤੋਂ ਦੁਨਿਆਵੀ ਦਾਤਾਂ ਮੰਗਦੇ ਹਾਂ ਤੇ ਉਹ ਮਿਲਦੀਆਂ ਨੇ, ਇਹ ਸੱਚ ਹੈ। ਜੇ ਇੱਥੇ ਗਲ ਵਿੱਚ ਪੱਲਾ ਪਾ ਕੇ ਹੱਥ ਜੋੜ ਕੇ ਧਰਮ ਮੰਗਾਂਗੇ ਤੇ ਸਾਡੀ ਜ਼ਿੰਦਗੀ ਵਿੱਚ ਧਰਮ ਹੀ ਆਵੇਗਾ। ਜੇ ਅੰਦਰੋਂ ਜੁੜ ਕੇ ਇਹ ਕਵਾਂਗੇ ਸਿੱਖਾਂ ਦੇ ਘਰ ਜਨਮ ਲਿਆ, ਸਿੱਖੀ ਦੀ ਦਾਤ ਦਿਓ, ਸਿੱਖੀ ਦੀ ਦਾਤ ਮਿਲੇਗੀ। ਜੇ ਇੱਥੇ ਆ ਕੇ ਅਸੀਂ ਮਾਲਕ ਦੇ ਦਰ ਤੇ ਜੋਦੜੀ ਕਰਾਂਗੇ, ਮਾਲਕ ਜੀ ਸਾਡੇ ਜੀਵਨ ਦਾ ਮਨੋਰਥ ਤੁਹਾਡੀ ਪ੍ਰਾਪਤੀ ਹੈ, ਤੁਸੀਂ ਸਾਡੇ ਤੇ ਕਿਰਪਾ ਕਰੋ, ਤੇ ਮਾਲਕ ਜ਼ਰੂਰ ਕਿਰਪਾ ਕਰੇਗਾ। ਪਰ ਅਸੀਂ ਮੰਗਦੇ ਕੇਵਲ ਦੁਨਿਆਵੀ ਦਾਤਾਂ ਹਾਂ, ਦੁੱਧ ਮਿਲੇ, ਪੁੱਤ ਮਿਲੇ, ਧੀਆਂ ਮਿਲਣ, ਘਰ ਮਿਲੇ, ਧਨ ਮਿਲੇ, ਨੌਕਰੀਆਂ ਮਿਲ ਜਾਣ, ਜ਼ਮੀਨ ਜਾਇਦਾਦ ਮਿਲੇ, ਉਹ ਮਿਲਦਾ। ਪਰ ਸਾਹਿਬ ਕਹਿੰਦੇ ਮਨੁੱਖਾ ਜੀਵਨ ਦੀ ਸਫਲਤਾ ਤਾਂ ਹੈ ਜਿਸ ਦਿਨ ਦਾਤੇ ਨੂੰ ਮੰਗਾਂਗੇ, ਕਿਉਂਕਿ ਜਦੋਂ ਉਹ ਸਾਡੀ ਜ਼ਿੰਦਗੀ ਵਿੱਚ ਆ ਗਿਆ ਤੇ ਸਮਝ ਲਵੋ ਸਭ ਕੁਝ ਪ੍ਰਾਪਤ ਹੋ ਗਿਆ। ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਨੇ ਮਾਲਕ ਦੀਆਂ ਦਿੱਤੀਆਂ ਦਾਤਾਂ ਨੂੰ ਸਾਹਮਣੇ ਰੱਖ ਕੇ ਉਸ ਮਾਲਕ ਦਾ ਸ਼ੁਕਰਾਨਾ ਕੀਤਾ। ਸਾਹਿਬ ਕਹਿੰਦੇ ਸਭ ਤੋਂ ਪਹਿਲਾਂ 84 ਲੱਖ ਜੂਨਾਂ ਵਿੱਚੋਂ ਆ ਮਨੁੱਖਾ ਜੀਵਨ ਦੀ ਦਾਤ ਆਪਣੇ ਆਪ ਵਿੱਚ ਅਮੋਲ ਹੈ, ਕਿਉਂਕਿ ਜਿਹ ਪ੍ਰਸਾਦ ਪਾਈ ਦੁਰਲੱਭ ਦੇ ਨਾਨਕ ਤਾਂ ਕੀ ਭਗਤ ਕਰੇ। ਜਿਹਦੀ ਕਿਰਪਾ ਨਾਲ ਬਾਕੀ ਜੂਨਾਂ ਨਾਲੋਂ ਆ ਸੁੰਦਰ ਸਰੀਰ ਮਿਲਿਆ, ਅੱਜ ਦੇ ਸ਼ਬਦ ਵਿੱਚ ਜ਼ਿਕਰ ਆਵੇਗਾ, ਜਿਨ ਸੁੰਦਰ ਰਚਿਆ ਦੇ, ਜਿਨੇ ਤੇਰੀ ਇਹ ਦੇ, ਜਿਨੇ ਤੇਰਾ ਇਹ ਸੁੰਦਰ ਸਰੀਰ ਬਣਾਇਆ, ਉਹਦੇ ਨਾਲ ਜੁੜ, ਉਹਦਾ ਸ਼ੁਕਰਾਨਾ ਕਰ। ਫਿਰ ਜਿਨੇ ਤੈਨੂੰ ਰਹਿਣ ਲਈ ਘਰ ਦਿੱਤਾ, ਜੇ ਪ੍ਰਸਾਦ ਬਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ। ਜਿਹਦੀ ਕਿਰਪਾ ਨਾਲ ਸੋਹਣੇ ਘਰ ਵਿੱਚ ਰਹਿ ਰਿਹਾ, ਉਹਨੂੰ ਆਪਣੇ ਧੁਰ ਅੰਦਰ ਵਸਾ। ਫਿਰ ਜਿਨੇ ਤੈਨੂੰ ਪਹਿਨਣ ਲਈ ਵਧੀਆ ਕੱਪੜੇ ਦਿੱਤੇ ਨੇ, ਜੇ ਪ੍ਰਸਾਦ ਪਾਠ ਪਟੰਬਰ ਹੰਢਾਵੈ, ਜਿਹਦੀ ਕਿਰਪਾ ਨਾਲ ਤੂੰ ਸੁਗੰਧੀ ਵਾਲੀਆਂ ਵਸਤੂਆਂ ਦਾ ਛਿੜਕਾਅ ਕਰਦੈ, ਜੇ ਪ੍ਰਸ਼ਾਦ ਸੁਗੰਧ ਤਨ ਲਾਵੈ, ਕਹਿਣ ਲੱਗੇ ਜਿਹਦੀ ਕਿਰਪਾ ਨਾਲ 36 ਪ੍ਰਕਾਰ ਦੇ ਭੋਜਨ ਛਕਦੈ, ਜੇ ਪ੍ਰਸਾਦ 36 ਭੋਜਨ ਖਾਹੇ, ਤਿਸ ਠਾਕੁਰ ਕੋ ਰੱਖ ਮਨ ਮਾਹੈ। ਸਮਾਂ ਇੰਨਾ ਨੀ, ਗਰੀਬ ਨਵਾਜ਼ ਨੇ ਤਾਂ ਇਹ ਵੀ ਕਿਹਾ, ਜੇ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁੱਲਾ। ਜਿਹਦੀ ਕਿਰਪਾ ਨਾਲ ਠੰਡਾ ਪਾਣੀ ਪੀਨਾ, ਜਿਹਦੀ ਕਿਰਪਾ ਦੇ ਨਾਲ ਸੁਖਦਾਈ ਪਵਨ ਹਵਾ ਸਵਾਸਾਂ ਲਈ ਤੂੰ ਵਰਤ ਰਿਹਾ, ਵੇਖ ਜਿਨ ਕੀਤਾ ਮਾਟੀ ਤੇ ਰਤਨ, ਗਰਭ ਮੈਂ ਰਾਖਿਆ ਜਿਨ ਕਰ ਜਤਨ, ਜਿਨ ਦੀਨੀ ਸ਼ੋਭਾ ਵਡਿਆਈ, ਜਿਸ ਪ੍ਰਸਾਦ ਨਵੈ ਨਿਧ ਪਾਈ। ਜਿਨੇ ਤੈਨੂੰ ਮਿੱਟੀ ਤੋਂ ਰਤਨ ਬਣਾ ਦਿੱਤਾ, ਤੈਨੂੰ ਸੁਣਨ ਲਾ ਦਿੱਤਾ, ਬੋਲਣ ਲਾ ਦਿੱਤਾ, ਤੂੰ ਦੌੜਿਆ ਫਿਰਦਾ, ਤੇਰੇ ਅੰਦਰ ਐਸੀ ਤਾਕਤ ਰੱਖ ਦਿੱਤੀ ਕਿ ਤੂੰ ਹੁਣ ਜਗਤ ਦੇ ਵਿੱਚ ਪ੍ਰਸਿੱਧ ਹੋ ਗਿਆ, ਤੂੰ ਤਾਂ ਮੂੜ ਤੋਂ ਵਕਤਾ ਬਣ ਗਿਆ। ਬੜੀਆਂ ਉਦਾਹਰਨਾਂ ਸਤਿਗੁਰਾਂ ਦਿੱਤੀਆਂ, ਕਹਿਣ ਲੱਗੇ ਇਹ ਦਾਤਾਂ ਹੀ ਤੈਨੂੰ ਹਮੇਸ਼ਾ ਚੇਤਾ ਕਰਾਉਂਦੀਆਂ ਨੇ ਕਿ ਉਹ ਦਾਤਾ ਕਿੱਡਾ ਵੱਡਾ ਹੋਵੇਗਾ, ਜਿੱਥੇ ਸੌਣ ਲੱਗਿਆਂ, ਸੋਹਲਾ ਸਾਹਿਬ ਪੜ੍ਹਨ ਲੱਗਿਆਂ ਰੋਜ਼ ਕਹਿੰਦਾ ਤੇਰਾ ਦਾਨਾ ਕੀਮਤ ਨਾ ਪਵੇ, ਤਿਸ ਦਾਤੇ ਕਮਣ شمار تیریاں داتاں دی قیمت نہیں پیندی تے تو داتا کڈا وڈا ہوے گا تیری قدرت دا کوئی انت نہیں تے تو قادر کڈا وڈا ہوے گا کیونکہ قدرتی تاں تیری آئیڈنٹی ہے نانک سچ داتار شناخت قدرتی قدرت یہ دس دی ہے کہ وہ قادر کڈا وڈا کنا مہان بےنت ہوئے گا اس کر کے غریب نواز کرپا کر رہے ہیں
کھنڈن کل کلیس ہے رب سمر نانک نہ دور نہ
سب کہندے جتھے وہ من عشق داتا دین والا ہے ہر تھان تے ویاپو کے ساریاں دی آسا پوری کردا ہے اتھے کھنڈن کل کلیس ہے جنے بھی تیرے جھگڑے نے جنے تیرے کلیش نے سچ مچ وہ انہاں دا کھنڈن کرن والا ہے ناش کرن والا ہے اس پربھو نو سدا سمر ہے نانک وہ تیرے تو دور نہیں جیڑا تیریاں مانو ہر تھان تے تینوں داتاں دے کے تیری پرتپالنا کر رہا ہے انہوں دور نہ سمجھ وہ تا ماتا دے پیٹ وچ بھی تیرے نال سی صاحب دے بچن نے کتھے تو سمرتھ جتھے کوئی نہ ہے اتھے تیری رکھ اگنی ادھر ماہے آ دنیاوی رکھ آپاں کئی بار ویکھدے ہاں کہ جڑے وہماں بھرماں والے لوک نے وہ کہندے نے بچے نوں کوئی رکھ بنو صاحب کہندے ماتا دے پیٹ وچ کیڑی رکھ سی وہ پرمیشر رکھ سی وہی وہ رکھ ایتھے آ رکھا ایک ہمارا سوامی جتھے ماتا دے پیٹ وچ کوئی نہیں ساڈی رکھیا کر سکدا گرو کلگیتر پاتشاہ دے بچن نے اور کی بات کہاں کہ تو سو سو پیٹ ہی کے پٹ بیچ بچاوے تے ویکھ اس تھان تے تیری رچنا رچی ہے نا رچنت جی رچنا مات گرب استاپنن سا سا سمرنت نانک مہا اگنا بناسنن مکھ تلے پیر اوپر وسندو کوہتڑ تھائیں نانک سو تنی کیوں وساریو ادھر جس دے نائے کہندے اونوں چیتا کر ماتا کے ادھر میں پرتپال کرے سو کیوں منو وساری ہے منو کیوں وساری ہے ایوڑ داتا جی اگن میں اہار پچاوے او پربو جیڑا صدا تیرے نیڑے ہے انہوں دور نہ جان انہوں سمریا کر جیڑا یہ ساریاں بخششاں کرن والا ہے
حال رنگ مان ہے جس سنگ تیسیوں لائیا نے
یدی کرپا دے نال تو دنیا دا ہر رنگ مان دے ساریاں موجاں مان رہے ہیں بس اُدے نال اپنا چت جوڑ اُدے نال پریت پا اُدے نال سچا نے جوڑ کیونکہ او ہر ویلے تیری راکھی کرن والا ہے تے اُدی کرپا صدقہ توں ہر رنگ مان رہے ہیں ساریاں موجاں ماندا پیا ہے پر دنیا دا ہر رنگ مانن والیا اُدے رنگ وچ وی اپنے آپ نوں رنگ کیونکہ نانک رنگ لگا پرمیشر بہڑ جنم نہ شاپن جے کیول داتاں دا رنگ لگا ہے کیول دنیا دے رنگا تماشیاں ویچی تو کھچت ریا پھر جیون سفل نہیں ہونا جیون سفل اس دن ہوئے گا جس دن او دا رنگ تیری زندگی ویچ آ گیا اسے کر کے کبھی سنتوک سنگھ جی انہاں سکھاں نوں سبودن ہو کے آکھ دے نے جیڑے کہندے نے سانوں کی لوڑ ہے امر شکن دی کی لوڑ ہے گرو گوبند سنگھ صاحب دے رنگ ویچ رنگے جان دی ساڈے تے پہلے ہی بڑے رنگ لگے ساڈے کول وڈیاں کوٹھیاں ودیا کاراں دھن دولت دے ڈھیر ساڈیاں گھراں دیاں اٹاریاں تے ساڈے نام دے جھنڈے چل دے ایک نوں آواز ماریے تے ہزاراں لوک نال تر پیندے اگے پیچھے زندہ باد کرن والے پاو ساڈے نال نبھن والے ویکھو ہر طرح دا ساڈی زندگی وچ رنگ تے کوی سنتوک سنگھ جی کہندے جے سارے رنگ بھی تیری زندگی وچ ہون تے تیری زندگی وچ تیرے گرو دا رنگ نہیں باقی سب کچھ تے ویرتھ ہے انہاں نے لکھیا کوٹن کوش کے کوش بھرے بہ رنگ ترنگ کو رنگ سرنگے کنچن پیر جنجیر بدھے نت چلے اٹاری سنگ متنگے آنگن میں انگنا ار انگنا میں آنگن جنہاں دیکھ من چاؤ اٹھندے ایتے پئے باد جو پہ گرو گوبند سنگھ کے رنگ نہ رنگے اے سکھا جے توں گرو گوبند سنگھ صاحب جی دے رنگ وچ نہیں رنگیا گیا تے آ دنیا دے رنگ تماشے تاں باد نے ویرتھ نے صاحب کہندے جیدی کرپا نال سارے رنگ مان دے بس توں اونوں سمر اونوں دور نہ جانیا کر
سو ਸਹੁ ਬਿੰਦ ਨਾ ਵਿਸੂਰੋ ਨਾਨਕ ਜਿਨ ਸੁੰਦਰ ਰਚਿਆ ਦੇਹੋ।
ਐਸਾ ਸਹੁ ਐਸਾ ਪ੍ਰਭੂ ਇੱਕ ਬਿੰਦ ਜਿੰਨਾ ਥੋੜਾ ਸਮਾਂ ਨੀ, ਇੱਕ ਤਾਂ ਸਕਿੰਟ ਹੁੰਦਾ ਨਾ ਤੇ ਸਕਿੰਟ ਤੋਂ ਵੀ ਛੋਟਾ ਜਿਹਨੂੰ ਆਪਾਂ ਮਾਈਕਰੋ ਸਕਿੰਟ ਕਹਿ ਸਕਦੇ ਹਾਂ, ਨਿਮਕ ਕਹਿ ਸਕਦੇ ਹਾਂ, ਬਿੰਦ ਭਾਵ ਵੀ ਥੋੜੇ ਤੋਂ ਥੋੜਾ ਸਮਾਂ ਵੀ ਉਹ ਤੈਨੂੰ ਨਹੀਂ ਵਿਸਰਨਾ ਚਾਹੀਦਾ। ਜਿੰਨੇ ਆ ਤੇਰੀ ਦੇਹ ਜਿੰਨੇ ਤੇਰਾ ਸਰੀਰ ਬੜਾ ਸੁੰਦਰ ਢੰਗ ਦੇ ਨਾਲ ਤਿਆਰ ਕੀਤਾ, ਕਿਉਂਕਿ ਬਾਕੀ ਸਾਰੀਆਂ ਜੂਨਾਂ ਦੇ ਨਾਲੋਂ ਇਹ ਸੁੰਦਰ ਸਰੀਰ ਜਿਸ ਦੀ ਕਿਰਪਾ ਦੇ ਨਾਲ ਤੈਨੂੰ ਮਿਲਿਆ ਹੈ।
ਜੀਓ ਪ੍ਰਾਨ ਤਨ ਧਨ ਦੀਆ ਦੀਨੇ ਰਸ ਭੋਗ।
ਪਰਮਾਤਮਾ ਦੀਆਂ ਦਾਤਾਂ ਵੇਖੋ ਕਿੰਨਾ ਅਸੀਂ ਉਹਦਾ ਕਰਜ਼ਾ ਦੇਣਾ, ਉਹਨੇ ਕਿੰਨੀ ਸਾਡੇ ਤੇ ਬਖਸ਼ਿਸ਼ ਕੀਤੀ। ਕਹਿੰਦੇ ਸਰੀਰ ਦਿੱਤਾ, ਸਰੀਰ ਵਿੱਚ ਜੀਓ ਪਾਇਆ, ਕਿਉਂਕਿ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ। ਜੀਓ ਪਾਏ ਪਿੰਡ ਜਿਨ ਸਾਜਿਆ, ਪਿੰਡ ਕਹਿੰਦੇ ਨੇ ਸਰੀਰ ਨੂੰ, ਤੇ ਕੇਵਲ ਸਰੀਰ ਹੀ ਨਹੀਂ ਸਾਜਿਆ, ਸਰੀਰ ਵਿੱਚ ਜੀਓ ਵੀ ਪਾਇਆ। ਜੀਓ ਪਾਏ ਪਿੰਡ ਜਿਨ ਸਾਜਿਆ, ਤੇ ਉੱਥੇ ਵੀ ਇਹਦਾ ਅਰਥ ਇਹ ਹੈ ਕਿ ਹਰ ਜੀਓ ਗੁਫਾ ਅੰਦਰ ਰੱਖ ਕੇ ਇਸ ਸਰੀਰ ਰੂਪੀ ਗੁਫਾ ਦੇ ਵਿੱਚ ਜੀਓ ਟਿਕਾਇਆ। ਉੱਥੇ ਜੀਓ ਸ਼ਬਦ ਹਰ ਨਾਲ ਨਹੀਂ ਜੁੜਨਾ, ਵੈਸੇ ਗੁਰਬਾਣੀ ਵਿੱਚ ਆਉਂਦਾ ਹਰ ਜੀ ਇਹ ਤੇਰੀ ਵਡਿਆਈ, ਉੱਥੇ ਜੀਓ ਰਿਸਪੈਕਟ ਦਾ ਪ੍ਰਤੀਕ ਨਹੀਂ। ਜੀਓ ਦਾ ਅਰਥ ਜੀਵ ਆਤਮਾ ਭਾਵ ਤੇਰੇ ਸਰੀਰ ਵਿੱਚ ਗੁਫਾ ਦੇ ਵਿੱਚ ਹਰੀ ਨੇ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਤੇਰੇ ਅੰਦਰ ਸਵਾਸਾਂ ਦਾ ਵਾਜਾ ਵਜਾ ਦਿੱਤਾ, ਭਾਵ ਤੇਰੀ ਸੁੰਦਰ ਰਚਨਾ ਰਚੀ। ਸਾਹਿਬ ਕਹਿਣ ਲੱਗੇ ਜਿਸ ਮਾਲਕ ਨੇ ਤੇਰੇ ਤੇ ਇੰਨੀ ਕਿਰਪਾ ਕੀਤੀ ਹੈ ਨਾ, ਜੀਓ ਪ੍ਰਾਨ ਤਨ ਧਨ ਦੀਆ ਦੀਨੇ ਰਸ ਭੋਗ, ਜਿਨੇ ਤੈਨੂੰ ਸੋਹਣੇ ਸਵਾਦਲੇ ਪਦਾਰਥਾਂ ਦੇ ਭੋਗ ਭੋਗਣ ਵਾਸਤੇ ਦਾਤਾਂ ਦਿੱਤੀਆਂ ਹਨ, ਜਿਹਦੀ ਕਿਰਪਾ ਨਾਲ ਤੂੰ ਇਹ ਸਾਰੇ ਰਸ ਮਾਣ ਰਿਹਾ ਹੈ।
ਗ੍ਰਹਿ ਮੰਦਰ ਰੱਥ ਅਸ ਦੀਏ ਰਚ ਭਲੇ ਸੰਜੋਗ।
ਸੋਹਣੇ ਸੰਜੋਗ ਰਚ ਕੇ ਮਾਲਕ ਨੇ ਤੈਨੂੰ ਕਿੰਨੀਆਂ ਵਧੀਆ ਸਵਾਰੀਆਂ ਦਿੱਤੀਆਂ ਨੇ, ਸੋਹਣੇ ਰੱਥ ਦਿੱਤੇ ਨੇ, ਘੋੜੇ ਦਿੱਤੇ ਨੇ, ਸੋਹਣੇ ਘਰ ਮੰਦਰ ਤੈਨੂੰ ਰਹਿਣ ਵਾਸਤੇ ਬਖਸ਼ਿਸ਼ ਕੀਤੇ ਹਨ।
ਸੁਤ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ।
ਵੇਖ ਉਸ ਦੇਵਨਹਾਰ ਪ੍ਰਭੂ ਨੇ ਪੁੱਤਰ ਧੀਆਂ ਘਰ ਵਾਲੀ ਇੱਥੇ ਤੱਕ ਕਿ ਕਈ ਤਰ੍ਹਾਂ ਦੇ ਸੱਜਣ ਮਿੱਤਰ, ਤੂੰ ਕਹਿੰਦਾ ਮੇਰਾ ਬੜਾ ਵੱਡਾ ਫਰੈਂਡ ਸਰਕਲ ਹੈ, ਉਹਨੇ ਤੈਨੂੰ ਸੇਵਕ ਨੌਕਰ ਚਾਕਰ ਦਿੱਤੇ ਹਨ।
ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਜੋਗ।
ਉਹਨੂੰ ਸਿਮਰਨ ਦੇ ਨਾਲ ਤੇਰੇ ਤਨ ਮਨ ਦੇ ਵਿੱਚ ਖੇੜਾ ਆਵੇਗਾ, ਤੂੰ ਹਰਿਆ ਭਰਿਆ ਹੋਵੇਗਾ, ਤੇ ਵਿਛੋੜੇ ਦਾ ਦੁੱਖ ਵੀ ਇਵੇਂ ਦੂਰ ਹੋਣਾ।
ਸਾਧ ਸੰਗ ਹਰ ਗੁਣ ਰਮੋ ਬਿਨ ਸੇ ਸਭ ਰੋਗ।
ਇਵੇਂ ਹੀ ਗੁਰੂ ਕੀ ਸੰਗਤ ਵਿੱਚ ਆ ਕੇ ਜਦੋਂ ਹਰੀ ਪਰਮੇਸ਼ਰ ਦੇ ਗੁਣ ਗਾਵੇਂਗਾ, ਤੇ ਸਾਹਿਬ ਕਹਿੰਦੇ ਫਿਰ ਤਨ ਦੇ ਮਨ ਦੇ ਜਿਹੜੇ ਰੋਗ ਨੇ ਉਹ ਦੂਰ ਹੋਣਗੇ। ਉਹ ਰੋਗ ਜਿਹੜੇ ਖਸਮ ਪਰਮੇਸ਼ਰ ਨੂੰ ਵਿਸਾਰ ਕੇ ਲੱਗਦੇ ਨੇ, ਖਸਮ ਵਿਸਾਰ ਕੀਏ ਰਸ ਭੋਗ ਤਾਂ ਤਨ ਉੱਠ ਖਲੋਏ ਰੋਗ, ਫਿਰ ਉਹ ਵੀ ਰੋਗ ਤੇਰੀ ਜ਼ਿੰਦਗੀ ਵਿੱਚੋਂ ਦੂਰ ਹੋਣਗੇ ਜਿਹੜੇ ਪਰਮੇਸ਼ਰ ਤੋਂ ਬੇਮੁੱਖ ਹੋ ਕੇ ਲੱਗੇ ਸਨ। ਬੇਮੁੱਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਫਿਰ ਆਹ ਜਿਹੜੇ ਰੋਗ ਨੇ ਉਹ ਵੀ ਉਤਰਨਗੇ ਤੇਰੀ ਜ਼ਿੰਦਗੀ ਵਿੱਚੋਂ। ਸਤਿਗੁਰੂ ਜੀ ਜਿੱਥੇ ਸਾਨੂੰ ਮੁੱਖ ਵਾਕ ਬਖਸ਼ਿਸ਼ ਕੀਤਾ, ਉੱਥੇ ਲੜੀਵਾਰ ਗੁਰਬਾਣੀ ਕਥਾ ਦੇ ਵਿੱਚ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ।
ਪੌੜੀ ਦੁੱਧ ਦੁੱਖ ਸੁੱਖ ਨਾਲ ਉਪਾਇਆ ਲੇਖ ਕਰਤਾ ਲਿਖਿਆ।
ਕੱਲ ਆਪ ਜੀ ਨੇ ਪਾਵਨ ਸ਼ਲੋਕਾਂ ਦੀ ਵਿਚਾਰ ਸਰਵਣ ਕੀਤੀ ਸੀ। ਛੇਵੀਂ ਪੌੜੀ ਤੋਂ ਪਹਿਲਾਂ ਜਿਹੜੇ ਸ਼ਲੋਕ ਸਨ ਉਹਨਾਂ ਦਾ ਇੱਕੋ ਹੀ ਪ੍ਰਕਰਨ ਸੀ ਕਿ ਅਸਲ ਵਿੱਚ ਸਤੀਆਂ ਉਹ ਨਹੀਂ ਜਿਹੜੀਆਂ ਮਜਬੂਰਨ ਪਤੀ ਦੇ ਨਾਲ ਚਿਖਾ ਵੇ ਸੜ ਕੇ ਜਲ ਮਰਦੀਆਂ ਨੇ, ਸਤੀਆਂ ਉਹ ਹਨ ਜਿਹੜੀਆਂ ਬਿਰਹੇ ਦੀ ਚੋਟ ਨੂੰ ਸਹਾਰਦੀਆਂ ਨੇ, ਜਿਉਂਦੇ ਜੀ ਦੁੱਖ ਸੁੱਖ ਵੇਲੇ, ਗਰੀਬੀ ਅਮੀਰੀ ਵੇਲੇ, ਹਰ ਵੇਲੇ ਨਾਲ ਨਿਭਦੀਆਂ ਹਨ। ਪਰਮਾਤਮਾ ਦੇ ਦਰ ਤੇ ਵੀ ਉਹੀ ਜੀਵ ਆਤਮਾ ਸਤੀ ਹੈ, ਜਿਹਨੇ ਆਪਣੇ ਮਾਲਕ ਨੂੰ ਹੀ ਆਪਣਾ ਖਸਮ ਜਾਣਿਆ ਹੈ, ਪਤੀ ਜਾਣਿਆ ਹੈ। ਸਾਹਿਬ ਕਹਿਣ ਲੱਗੇ, ਉਹ ਦਾਤਾ ਜਿਹਨੇ ਧੁਰ ਤੋਂ ਆਪਣੇ ਹੁਕਮ ਦੇ ਵਿੱਚ ਜੀਵ ਪੈਦਾ ਕੀਤੇ ਨੇ, ਪੌੜੀ ਦੇ ਸਤਿਗੁਰੂ ਜੀ ਉਸ ਮਾਲਕ ਦੀ ਵਡਿਆਈ ਕਰ ਰਹੇ ਹਨ ਕਿ ਉਹ ਮਾਲਕ ਇੰਨਾ ਬੇਅੰਤ ਹੈ, ਉਹਦਾ ਹੁਕਮ ਇੰਨਾ ਅਟਲ ਹੈ। ਉਹਨੂੰ ਸੰਬੋਧਨ ਕਰਕੇ ਆ ਕਰੇ ਨੇ, ਤੁਦ ਦੁੱਖ ਸੁੱਖ ਨਾਲ ਉਪਾਇਆ ਲੇਖ ਕਰਤੈ ਲਿਖਿਆ। ਹੇ ਕਰਤੇ ਪੁਰਖ ਵਾਹਿਗੁਰੂ ਜੀ, ਤੁਸੀਂ ਜੀਵਾਂ ਨੂੰ ਪੈਦਾ ਕਰਕੇ ਜੀਵਾਂ ਦੇ ਨਾਲ ਹੀ ਦੁੱਖ ਸੁੱਖ ਲਿਖ ਦਿੱਤਾ ਤੇ ਜੀਵ ਹਮੇਸ਼ਾ ਹੀ ਦੁੱਖ ਤੇ ਸੁੱਖ ਇਵੇਂ ਮਾਣ ਰਹੇ ਨੇ ਜਿਵੇਂ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਭਾਵ ਜਿਹੜਾ ਮਨੁੱਖ ਇਹ ਕਵੇ ਕਿ ਮੇਰੀ ਜ਼ਿੰਦਗੀ ਵਿਚ ਕੇਵਲ ਸੁੱਖ ਹੀ ਆਉਣੇ ਚਾਹੀਦੇ ਨੇ, ਦੁੱਖ ਨਹੀਂ, ਉਹਨੇ ਜ਼ਿੰਦਗੀ ਨੂੰ ਜੀਵਿਆ ਹੀ ਨਹੀਂ। ਜਿਵੇਂ ਦਿਨ ਤੇ ਰਾਤ, ਪਤਝੜ ਤੇ ਬਸੰਤ, ਖੁਸ਼ੀ ਤੇ ਗਮੀ, ਇਸੇ ਤਰ੍ਹਾਂ ਸੁੱਖ ਤੇ ਦੁੱਖ। ਸਮਝ ਲਓ ਅਸੀਂ ਜ਼ਿੰਦਗੀ ਤਾਂ ਜੀਵੀ ਹੈ ਜੇ ਦੁੱਖ ਵੀ ਆਏ ਨੇ ਤੇ ਸੁੱਖ ਵੀ ਆਏ ਨੇ। ਇਹ ਕਹਿਣਾ ਹੀ ਵਿਅਰਥ ਹੈ ਕਿ ਕੇਵਲ ਸੁੱਖ ਆਉਣ, ਕਿਉਂ ਆਪਾਂ ਕਦੀ ਕਿਹਾ ਵੀ ਕੇਵਲ ਦਿਨ ਹੀ ਰਵੇ, ਰਾਤ ਨਾ ਪਵੇ, ਕੇਵਲ ਬਸੰਤੀ ਰਵੇ, ਕੇਵਲ ਮਨ ਗਰਮੀ ਰਵੇ, ਕਦੇ ਸਰਦੀ ਨਾ ਆਵੇ, ਕਦੇ ਪਤਝੜ ਨਾ ਆਵੇ। ਸਾਹਿਬ ਕਹਿੰਦੇ ਜਿਵੇਂ ਇਹ ਸਾਰਾ ਕੁਝ ਬਦਲ ਰਿਹਾ, ਇਸੇ ਤਰ੍ਹਾਂ ਜ਼ਿੰਦਗੀ ਦੇ ਵਿਚ ਦੁੱਖ ਸੁੱਖ ਨਾਲ ਆਉਣੇ ਨੇ। ਤੇ ਸਤਿਗੁਰੂ ਜੀ ਸਾਨੂੰ ਮਾਲਕ ਦੀ ਰਜ਼ਾ ਵਿਚ ਵੀ ਰੱਖਣਾ ਚਾਹੁੰਦੇ ਨੇ ਕਿ ਉਸ ਨੇ ਧੁਰ ਤੋਂ ਹੀ ਲਿਖ ਦਿੱਤਾ, ਕਿਉਂਕਿ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ। ਹਾਂ, ਉਸ ਮਾਲਕ ਨਾਲ ਜੁੜ ਜਾਈਏ ਤੇ ਦੁੱਖ ਪਾਉਂਦੇ ਨਹੀਂ। ਜੇ ਮਾਲਕ ਜ਼ਿੰਦਗੀ ਵਿਚ ਨਹੀਂ ਤੇ ਸੁੱਖ ਵੀ ਰੋਗ ਬਣ ਜਾਂਦੇ ਨੇ। ਬਸ ਆਹ ਨੁਕਤਾ ਸਮਝਣਾ ਵੀ ਦੁੱਖ ਵੀ ਆਉਣੇ ਨੇ ਤੇ ਸੁੱਖ ਵੀ ਆਉਣੇ ਨੇ। ਜੇ ਮਾਲਕ ਦੀ ਯਾਦ ਹੈ ਸਾਡੇ ਕੋਲ ਤੇ ਦੁੱਖ ਦਾਰੂ ਬਣ ਜਾਵੇਗਾ, ਤੇ ਜੇ ਮਾਲਕ ਦੀ ਯਾਦ ਨਹੀਂ ਤੇ ਸੁੱਖ ਵੀ ਰੋਗ ਬਣ ਜਾਣਗੇ। ਇਹ ਕਦੇ ਨਹੀਂ ਕਹਿਣਾ ਵੀ ਦੁੱਖ ਨਾ ਆਉਣ, ਦੁੱਖ ਆਉਣੇ ਨੇ। ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਪੇ ਦਾਤ ਤੇਰੀ ਦਾਤਾਰ। ਹੁਣ ਅੱਜ ਦੇ ਦਿਨ ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਗੁਰਗੱਦੀ ਬਖਸ਼ਿਸ਼ ਕੀਤੀ ਸੀ, ਜਿਨ੍ਹਾਂ ਦਾ ਪਹਿਲਾ ਨਾਮ ਭਾਈ ਲਹਿਣਾ ਸੀ। ਉਨ੍ਹਾਂ ਦਾ ਪ੍ਰਕਾਸ਼ 1504 ਨੂੰ ਮੱਤੇ ਕੀ ਸਰਾਂ, ਜ਼ਿਲ੍ਹਾ ਉਸ ਵੇਲੇ ਫਿਰੋਜ਼ਪੁਰ, ਅੱਜ ਵੀ ਜੇ ਦਰਸ਼ਨ ਕਰਨ ਜਾਣਾ ਹੋਵੇ ਤੇ ਕੋਟਕਪੂਰੇ ਤੋਂ ਜਿਹੜੀ ਮੁਕਤਸਰ ਸਾਹਿਬ ਨੂੰ ਸੜਕ ਜਾਂਦੀ ਹੈ ਉਹ ਤਕਰੀਬਨ 35 ਕਿਲੋਮੀਟਰ ਦੀ ਦੂਰੀ ਹੈ, ਤੇ ਅੱਧ ਵਿਚਕਾਰ ਸਰਾਏ ਨਾਗਾ ਮੱਤੇ ਕੀ ਸਰਾਂ ਆਉਂਦੀ ਹੈ। ਅੱਜ ਅਸੀਂ ਤਰਸਦੇ ਹਾਂ ਨਨਕਾਣਾ ਸਾਹਿਬ ਦੇ ਦਰਸ਼ਨਾਂ ਨੂੰ, ਪਰ ਉਹ ਨਨਕਾਣਾ ਸਾਹਿਬ ਤੇ ਪਾਕਿਸਤਾਨ ਵਿੱਚ ਹੈ। ਉੱਥੇ ਪਾਸਪੋਰਟ ਚਾਹੀਦਾ, ਵੀਜ਼ਾ ਚਾਹੀਦਾ, ਬਾਰਡਰ ਹੈ, ਸਾਰੀਆਂ ਉੱਥੇ ਸੁਰੱਖਿਆ ਸਭ ਕੁਝ ਆਪਾਂ ਨੂੰ ਉਹਦੇ ਵਿੱਚੋਂ ਨਹੀਂ ਲੰਘਣਾ ਪੈਂਦਾ। ਪਰ ਸਾਡਾ ਦੂਜਾ ਨਨਕਾਣਾ ਮੱਤੇ ਕੀ ਸਰਾਂ ਸਰਾਏ ਨਾਗਾ ਗੁਰੂ ਅੰਗਦ ਦੇਵ ਮਹਾਰਾਜ ਦਾ ਜਿੱਥੇ ਪ੍ਰਕਾਸ਼ ਹੋਇਆ ਸੀ, ਭਾਈ ਲਹਿਣਾ ਜੀ ਜਿਨ੍ਹਾਂ ਦਾ ਪਹਿਲਾ ਜੀਵਨ ਪਿਤਾ ਪੁਰਖੀ ਜਿਵੇਂ ਘਰ ਪਰਿਵਾਰ ਵਾਲੇ ਜਥਾ ਲੈ ਕੇ ਜਾਂਦੇ ਸਨ ਮੈਦਾਨੀ ਇਲਾਕੇ ਤੋਂ ਪਹਾੜਾਂ ਵਾਲੇ ਵੀ ਜਾਇਆ ਕਰਦੇ ਸਨ, ਪਰ ਵੇਖੋ ਇੱਕ ਦਿਨ ਜਦੋਂ ਖਡੂਰ ਸਾਹਿਬ ਦੀ ਧਰਤੀ ਤੇ ਜਥਾ ਰੁਕਿਆ ਹੋਇਆ ਸੀ ਤੇ ਅੰਮ੍ਰਿਤ ਵੇਲੇ ਗੁਰੂ ਨਾਨਕ ਸਾਹਿਬ ਦੇ ਸਿੱਖ ਭਾਈ ਜੋਧ ਨੇ, ਜਿਹਦਾ ਨੇਮ ਸੀ ਵੀ ਉਹ ਜਪਜੀ ਸਾਹਿਬ ਤੇ ਆਸਾ ਦੀ ਵਾਰ ਪੜ੍ਹਿਆ ਕਰਦਾ ਸੀ, ਤੇ ਜਦੋਂ ਆਸਾ ਦੀ ਵਾਰ ਪੜ੍ਹ ਰਿਹਾ ਸੀ ਨਾ, ਬੜੀ ਸੁਰੀਲੀ ਉਹਨਾਂ ਦੀ ਆਵਾਜ਼ ਜੁੜ ਕੇ ਜਦੋਂ ਪੜ੍ਹ ਰਿਹਾ ਸੀ ਤੇ ਭਾਈ ਲਹਿਣਾ ਜੀ ਦੇ ਕੰਨਾਂ ਵਿੱਚ ਇਹ ਆਵਾਜ਼ ਪਈ, ਜਿੱਤ ਸੇਵਿਆ ਸੁੱਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ। ਆ ਵੇਖੋ ਜਿਹੜੀ ਪੌੜੀ ਦੀ ਆਪਾਂ ਵਿਆਖਿਆ ਕਰ ਰਹੇ ਹਾਂ ਵੀ ਸੱਚਮੁੱਚ ਜੇ ਚਾਹੁੰਦੇ ਹਾਂ ਦੁੱਖਾਂ ਵਿੱਚ ਵੀ ਸਾਨੂੰ ਸੁੱਖ ਮਹਿਸੂਸ ਹੋਵੇ ਤੇ ਫਿਰ ਉਸ ਸੁੱਖਾਂ ਦੇ ਦਾਤੇ ਨਾਲ ਜੁੜੀਏ। ਜੇ ਉਹਦੇ ਨਾਲ ਜੁੜ ਜਾਵਾਂਗੇ ਤੇ ਦੁੱਖ ਵੀ ਸੁੱਖ ਲੱਗਣਗੇ, ਕਹਾਂਗੇ ਦੁੱਖ ਨਾ ਹੀ ਸਭ ਸੁੱਖ ਹੀ ਹੈ ਰੇ, ਇੱਕ ਹੈ ਇੱਕ ਹੀ ਨਿੱਤ ਹੈ, ਬੁਰਾ ਨਹੀਂ ਸਭ ਭਲੋ ਹੀ ਹੈ ਰੇ, ਹਾਰ ਨਹੀਂ ਸਭ ਜਿੱਤ ਹੈ। ਜਦੋਂ ਭਾਈ ਜੋਧ ਰੱਬੀ ਵਜਦ ਵਿੱਚ ਜੁੜ ਕੇ ਪੜ੍ਹ ਰਹੇ ਸਨ, ਜਿੱਤ ਸੇਵਿਆ ਸੁੱਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿੱਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀਐ, ਜੋ ਸਾਹਿਬ ਨਾਲ ਨਹਾਰੀਐ ਤੇ ਵੇਹਾ ਪਾਸਾ ਢਾਲੀਐ। ਜਿਵੇਂ ਚੌਪੜ ਦੀ ਖੇਡ ਵਿੱਚ ਸਾਹਿਬ ਕਹਿੰਦੇ ਇਨ ਬਿਦ ਪਾਸਾ ਢਾਲੋ ਵੀਰ, ਐਸੇ ਢੰਗ ਨਾਲ ਖੇਡੋ ਵੀ ਹਾਰਿਓ ਨਾ, साहब कहिंदे इह जीवन दी खेड इस तरीके नाल खेडो कि परमात्मा वाले पासे तो तुहानू हारना ना पवे, उस प्रभु वाले पासे तो तुहानू नमोशी ना होवे। जित साहिब नाल ना हारिया ते वेहा पासा ढालिया किश लाहे उपर घालिया, वह घालना घालो कि आत्मक जीवन का लाहा मिल सके। जदों भाई जोत जी नूं पुछया कि जिन्हां दी बाणी नूं सुन के अंदर टेक गया, अंदर सुख आ गया, उन्हां दे दर्शन किवें होणगे, भाई जोत जी कहण लगे याद करो मालक कृपा करनगे। मन विच तांग सी करतारपुर साहब की धरती ते घोड़ी ते सवार होके गए गुरु नानक साहब जी अग्गों लैण आए, सारा इतिहास आप जी जानदे हो। जदों भाई लहणा जी ने बेनती की पातशाह मैं पहचान नहीं सकिया, तुसी मैनू अगों लैण वास्ते आए, मैं घोड़ी ते ही सवार रहा, उतर ना सकिया। साहब कहिंदे नाम की है, कहण लगे लहणा। कहिंदे फिर कोई गलती नहीं, तू लहणा ते मैं देना, क्योंकि लहणे पाई नानको देनी अमरदास घर आई। साहब कहण लगे तू तो लहणेदार है, असी तेरा कुछ देना है। जिहड़ी जोत परमेशर ने साडे अंदर टिका के सानू संसार विच भेजिया सी ना, जोत रूप हर आप गुरु नानक हायो, हुण पराई अमान क्यों रखी आ, दित्ते ही सुख होए। असी 1469 तो लैके अज 1539 तक तुहाडी अमानत नू संभाल के रख्या होया है, ते तुसी जरूर आओगे, असी उडीक रहे सां, ते अज असी वह अमानत हुण तुहानू सौंपनी है। वह अमानत केड़ी सी? साहब कहण लगे चंगी तरह पड़ताल करके भूख के परख के भी सचमुच जिन्हों असी यह बख्शिश कर लगे हाँ यह अमानत का पात्र है। जदों बाबा सत्ता ते बाबा बलवंड जी की वार वे जिक्र पढ़ीए ना, लैणे की फेराई है नानका दोही खटी है, जोत ऊहा जुगत साइश है काया फिर पलटी है। उहदे विच ही जिक्र आउंदा है कि जोत समाणी जोत माहे आप आपे सेती मिक्योन, ये उस वार दी शैली है, बोली है, जिवें पलटी है खट्टी है मिक्योन के क्योन। ते उहदा अर्थ प्रोफेसर साहब सिंह होणा ने जदों कीता ते उत्थे एक उदाहरण दित्ती मिक्योन दी सानू समझ आ सके। उन्हां ने उदाहरण दित्ती कहण लगे जदों कबड्डी दी खेड हुंदी है ना, ते कबड्डी दे खिडारियां दा भार भी इको जिहा, कद भी इको जिहा, उम्र भी इको जी, उहनू कहिंदे ने मिकणा, भी जिन्ना भार नियत कीता जे उहदे तो किसे दा वध है जां घट है ते उह उस विच शामिल नहीं हो सकदा। इको कद दे इको भार वाले इको जी ताकत वाले जिहड़े इको उम्र दे खिडारी ने, जिवें उहनां नू कद काट करके मिक के मैदान विच लिआंदा जांदा भी हुण कबड्डी दी खेड शुरू होणी है। साहब कहिंदे गुरु नानक साहब जी ने गुरु नानक जोत नू जिथे टिकाउणा सी ना, अपने कद काठ वर्गे अपने अंदर दी अवस्था वर्गे एक मिक होए भाई लहणा जी नू, मिक के भाव अपने सामने खड़ा करके गुरु जोत उन्हां दे विच टिकाई। अज दे दिन क्योंकि थापिया लहणा जीवन दा गुरियाई सिर छत्र फिराया, अपने ज्योंदिया जी ये बख्शिश कीती भी बाद विच किते कोई दावा ना करे, ते दावा भी उन्हां करना जिहड़े पुत्री कौल ना पालियो, कर पीरो कन मुरटी है दिल खोटे आकी फिरन, बन भार उचायन छटी है। जिहड़े दिल दे खोटे सन, जिहड़े गुरु दा हुक्म नहीं सन मानदे, उन्हां ने मंजियां लाउणियां ने गद्दियां लाउणियां ने। इस करके गुरु नानक साहब ने ज्योंदिया जी वेखो ज्योति जोत समाउण आउण वाले दिनां विच आउणा, ते अज गुरगद्दी है, गुरगद्दी बख्शिश करके कुछ दिनां बाद गुरु नानक साहब जी ज्योति जोत समाए ने, अपने हथी नवाजिया, जोत समाणी जोत माहे आप आपै सेती मिक्योन, मिक के अपने कद काठ वर्गे अपने जोग अपने बराबर दा कीता भाई लहणा जी नू, क्योंकि गुरु नानक जोत टिकाउणी सी ना। सिखां पुत्रां घोख कै सब उम्मत वेखो जे क्यों, सारी संगत नू किया वेखो जो गुरु नानक साहब ने कीता वो की कीता, जां सदोस तां लहणा टिक्योन, جدو چنگی طرح سود لیا پرکھ کر لئی امتحان لے لیا تے پھر بھائی لہنا جی نو اپنی جگہ ٹکا دیتا آپ اُدے وچ ٹک گئے کیونکہ اج دے دن بھائی لہنا جی نو گرتا گدی بخشش کیتی سی جنہ نے یہ سمجھ لیا کہ جیسو چندہ اگویں سور چڑھے ہزار ایتے چانن ہوندیاں گربن کور اندھار جنہاں نو سمجھ آ گئی بلہاری گر اپنے دیوہاڑی سدوار جن مانستے دیوتے کیے کرتنا لاگی وار جنہاں دے ہردے اندروں اے ہوک اٹھ دی سی کس ہی کوئی کوئے مانج نے مانی ایک توں کیوں نہ مریجہ روئے جان لگ چیتنا آوئی جس پیارے سیوں نے تس اگے مر چلی ہے ترگ جیون سنسار تانکہ پاشہ جیونا بھائی لہنا جی کہندے میں گرو نانک دا سکھ ہاں تے سکھو گرو نانک تو بنا کتے ہور جاؤ گے تے ترکار ہے تہاڈے تے ایسے گرو نانک نال پیار پا کے تے گرو نانک دا در چھڈ کے ہور کتے نہ جائیو جس پیارے سیوں نے تس اگے مر چلی ہے ترگ جیون سنسار تانکہ پاشہ جیونا روز آسا جی دی وار وچ آپاں سنندے ہاں محلہ دوجا ਉਹਦੇ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਦੇ ਬਚਨ ਇੱਕ ਨੇਹੀ ਆਸ਼ਕੀ ਦੂਜਾ ਲੱਗਿਆ ਜਾਏ ਕਾਹਦਾ ਤੂੰ ਗੁਰੂ ਦਾ ਪ੍ਰੀਤਵਾਨ ਹੈ ਗੁਰੂ ਨੂੰ ਛੱਡ ਕੇ ਹੋਰ ਥਾਂ ਤੇ ਵੀ ਤੁਰਿਆ ਫਿਰਦਾ ਜਿਹੜੇ ਗੁਰੂ ਅੰਗਦ ਦੇਵ ਮਹਾਰਾਜ ਦੇ 63 ਸ਼ਲੋਕ ਨੇ ਉਹਨਾਂ ਨੂੰ ਪੜ੍ਹੀਏ ਗੁਰੂ ਪਿਆਰ ਦੀ ਝਲਕ ਉਹਦੇ ਵਿੱਚੋਂ ਉਮੜਦੀ ਹੈ ਇੰਜ ਕਹਿ ਲਈਏ ਗੁਰੂ ਨਾਨਕ ਸਾਹਿਬ ਸ਼ਬਦ ਤੇ ਭਾਈ ਲੈਣਾ ਜੀ ਸੁਰਤ ਗੁਰੂ ਕਿਹੋ ਜਿਹਾ ਹੋਣਾ ਚਾਹੀਦਾ ਗੁਰੂ ਨਾਨਕ ਸਾਹਿਬ ਵਰਗਾ ਤੇ ਸਿੱਖ ਕਿਹੋ ਜਿਹਾ ਹੋਣਾ ਚਾਹੀਦਾ ਗੁਰੂ ਅੰਗਦ ਦੇਵ ਮਹਾਰਾਜ ਵਰਗਾ ਸ਼ਬਦ ਤੇ ਸੁਰਤ ਦਾ ਮੇਲ ਹੋਇਆ ਤੇ ਸੱਚਮੁੱਚ ਗੁਰੂ ਚੇਲਾ ਬਣ ਗਿਆ ਚੇਲਾ ਗੁਰੂ ਬਣ ਗਿਆ ਗਰੀਬ ਨਵਾਜ ਨੇ ਕਿਰਪਾ ਕੀਤੀ ਆਪਣੇ ਹੱਥੀ ਝੁੱਲੈ ਸੋ ਛੱਤ ਨਿਰੰਜਨੀ ਮਲ ਤਖ਼ਤ ਬੈਠਾ ਗੁਰ ਹੱਟੀਐ ਆਪਣੀ ਰੂਹਾਨੀ ਹੱਟੀ ਤੇ ਆਪਣੀ ਰੂਹਾਨੀ ਦੁਕਾਨ ਤੇ ਜਿਹਦੇ ਵਿੱਚੋਂ ਨਾਮ ਦਾ ਸੌਦਾ ਵੰਡਣਾ ਸੀ ਗੁਰੂ ਅੰਗਦ ਦੇਵ ਜੀ ਨੂੰ ਬਿਠਾ ਦਿੱਤਾ ਕਹਿ ਦਿੱਤਾ ਪੁਰਖਾ ਜਾਓ ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਖਡੂਰ ਸਾਹਿਬ ਨੂੰ ਜਾ ਕੇ ਨਵਾਜੋ ਭਾਗ ਲਾਓ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਦਿੱਤਾ ਛੋੜ ਕਰਤਾਰਪੁਰ ਬੈਠ ਖਡੂਰੈ ਜੋਤ ਜਗਾਈ ਤੇ ਬਾਬਾ ਸੱਤਾ ਤੇ ਬਾਬਾ ਬਲਵੰਡ ਜੀ ਜ਼ਿਕਰ ਕਰਦੇ ਨੇ ਫੇਰ ਵਸਾਇਆ ਫੇਰ ਆਣ ਸਤਿਗੁਰ ਖਡੂਰ ਬਾਬੇ ਫੇਰੂ ਮੱਲ ਦੇ ਪੁੱਤਰ ਨੇ ਆ ਕੇ ਖਡੂਰ ਸਾਹਿਬ ਦੀ ਧਰਤੀ ਨੂੰ ਭਾਗ ਲਾਏ ਰੌਣਕਾਂ ਲਾ ਦਿੱਤੀਆਂ ਵਸਦਾ ਤੇ ਪਹਿਲਾਂ ਵੀ ਸੀ ਪਰ ਸਾਹਿਬ ਕਹਿੰਦੇ ਜਦੋਂ ਗੁਰੂ ਆ ਕੇ ਨਾਮ ਜਪਾਉਂਦਾ ਹੈ ਨਾ ਤੇ ਸੱਚਮੁੱਚ ਉਹ ਸੰਘਣੀ ਆਬਾਦੀ ਵਾਲਾ ਨਗਰ ਘੁੱਗ ਵਸਦੇ ਸ਼ਹਿਰ ਕਹਾਉਂਦੇ ਨੇ ਕਿਉਂਕਿ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਪਰ ਦੂਸਰੇ ਪਾਸੇ ਕੋਈ ਘੁੱਗ ਵਸਦਾ ਸ਼ਹਿਰ ਹੋਵੇ ਸੰਘਣੀ ਆਬਾਦੀ ਵਾਲਾ ਸ਼ਹਿਰ ਹੋਵੇ ਪਰ ਉੱਥੇ ਨਾਮ ਜਪਣ ਵਾਲੇ ਨਾ ਹੋਣ ਸਾਹਿਬ ਕਹਿੰਦੇ ਉਹ ਤਾਂ ਉੱਜੜ ਸੋਈ ਥਾਂ ਉੱਜੜ ਮੇਰਾ ਭਾਏ ਉਹ ਤਾਂ ਉਜਾੜ ਵੀ ਆ ਬਾਣੀ ਹੁਣ ਗੁਰੂ ਅੰਗਦ ਦੇਵ ਜੀ ਜਦੋਂ ਕਰਤਾਰਪੁਰ ਸਾਹਿਬ ਤੋਂ ਖਡੂਰ ਸਾਹਿਬ ਆਏ ਨਾ ਤੇ ਉਹਨਾਂ ਦੇ ਨਾਲ ਸ਼ੁਭ ਗੁਣ ਗਏ ਉਹ ਗੁਣ ਜਿਨ੍ਹਾਂ ਦਾ ਜ਼ਿਕਰ ਕੀਤਾ ਹੈ ਕਿ ਫੇਰ ਵਸਾਇਆ ਫੇਰ ਆਣ ਸਤਿਗੁਰ ਖਾਡੂਰ ਜਪ ਤਪ ਸੰਜਮ ਨਾਲ ਤੁਦ ਹੇ ਗੁਰੂ ਅੰਗਦ ਦੇਵ ਜੀ ਤੁਸੀਂ ਇਕੱਲੇ ਨਹੀਂ ਗਏ ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਤੁਹਾਡੇ ਨਾਲ ਜਪ ਗਿਆ ਤੁਹਾਡੇ ਨਾਲ ਤਪ ਗਿਆ ਤੁਹਾਡੇ ਨਾਲ ਸੰਜਮ ਗਿਆ ਤੇ ਇਹ ਗੁਣ ਜਿਨ੍ਹਾਂ ਕਰਕੇ ਖਡੂਰ ਸਾਹਿਬ ਵਿਖੇ ਰੌਣਕਾਂ ਲੱਗ ਗਈਆਂ ਬਰਕਤਾਂ ਪੈ ਗਈਆਂ ਉਹਨਾਂ ਜ਼ਿਕਰ ਕੀਤਾ ਕਹਿਣ ਲੱਗੇ ਫੇਰ ਵਸਾਇਆ ਫੇਰ ਆਣ ਸਤਿਗੁਰ ਖਾਡੂਰ ਜਪ ਤਪ ਸੰਜਮ ਨਾਲ ਤੁਦ ਹੋਰ ਮੁੱਚ ਗਰੂਰ ਲੱਭ ਬਣਾਹੇ ਮਾਨਸਾ ਜੋ ਪਾਣੀ ਬੂਰ ਵਰਿਆ ਦਰਗਾ ਗੁਰੂ ਕੀ ਕੁਦਰਤੀ ਨੂਰ ਜਿਤ ਸੋ ਹਾਥ ਨਾ ਲੱਭੀ ਤੂੰ ਉਹ ਠਰੂਰ ਨੌ ਨਿਦ ਨਾਮ ਨਿਧਾਨ ਹੈ ਤੁਦ ਵਿੱਚ ਭਰਪੂਰ ਨਿੰਦਾ ਤੇਰੀ ਜੋ ਕਰੇ ਸੋ ਵੰਜੈ ਚੂਰ ਨੇੜਾ ਦਿਸੈ ਮਾਤ ਲੋਕ ਤੁਦ ਸੁਝੈ ਦੂਰ ਫੇਰ ਵਸਾਇਆ ਫੇਰ ਆਣ ਸਤਿਗੁਰ ਖਾਡੂਰ ਜਦੋਂ ਭੱਟ ਸਾਹਿਬਾਨ ਦੇ ਬਚਨ ਪੜ੍ਹੀਏ ਉਹਨਾਂ ਵੀ ਜ਼ਿਕਰ ਕੀਤਾ ਅਮੈ ਦ੍ਰਿਸ਼ਟ ਸ਼ੁਭ ਕਰੈ ਹਰੈ ਅੱਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲਖ ਧੋਵੈ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਸੱਚਮੁੱਚ ਗੁਰੂ ਨਾਨਕ ਸਾਹਿਬ ਜੀ ਦੀ ਬਰਕਤ ਦਾ ਨਾਮ ਰੂਪੀ ਜਿਹੜਾ ਕੁਦਰਤੀ ਨੂਰ ਸੀ ਨਾ, ਉਹ ਗੁਰੂ ਅੰਗਦ ਦੇਵ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਝਰਦਾ ਸੀ। ਵਰਿਆ ਦਰਗਹਿ ਗੁਰੂ ਕੀ ਕੁਦਰਤੀ ਨੂਰ, ਜਿਹੜਾ ਧੁਰ ਦਰਗਾਹੋਂ ਮਾਲਕ ਦੀ ਬਖਸ਼ਿਸ਼ ਦਾ ਨੂਰ ਸੀ, ਉਹ ਡਲਕਾ ਮਾਰਦਾ ਸੀ। ਤੇ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੁਰਗੱਦੀ ਤੇ ਬਿਰਾਜਮਾਨ ਹੋ ਕੇ ਖਡੂਰ ਸਾਹਿਬ ਦੀ ਧਰਤੀ ਤੇ ਵੇਖੋ ਛੋਟੇ ਛੋਟੇ ਬੱਚਿਆਂ ਨੂੰ ਗੁਰਮੁਖੀ ਵਿਦਿਆ ਪੜ੍ਹਾਈ। ਅੱਜ ਵੀ ਸਾਨੂੰ ਮਾਣ ਹੋਣਾ ਚਾਹੀਦਾ ਪੰਜਾਬੀ ਬੋਲੀ ਤੇ, ਗੁਰਮੁਖੀ ਤੇ, ਕਿਉਂਕਿ ਸਤਿਗੁਰਾਂ ਨੇ ਉਹਨਾਂ ਲੋਕਾਂ ਨੂੰ ਆਜ਼ਾਦ ਹੋ ਕੇ ਵੀ ਗੁਲਾਮ ਦੱਸਿਆ ਜਿਹੜੇ ਆਪਣੀ ਪੁਸ਼ਾਕ ਖੁਰਾਕ ਤੇ ਆਪਣੀ ਬੋਲੀ ਛੱਡ ਦਿੰਦੇ। ਜ਼ਿਕਰ ਹੈ ਖੱਤਰੀਆਂ ਤਾਂ ਧਰਮ ਛੋਡਿਆ ਮਲੇਸ਼ ਭਾਖਿਆ ਗਈ, ਇੱਥੋਂ ਦੇ ਖੱਤਰੀ ਆਪਣੀ ਬੋਲੀ ਛੱਡ ਕੇ ਮਲੇਸ਼ਾਂ ਦੀ ਬੋਲੀ ਬੋਲ ਰਹੇ ਸਨ, ਆਪਣਾ ਪਹਿਰਾਵਾ ਛੱਡ ਕੇ ਨੀਲ ਬਸਤਰ ਪੈਰ ਹੋਵੇ ਪ੍ਰਵਾਨ, ਆਪਣੀ ਖੁਰਾਕ ਛੱਡ ਕੇ ਅਭਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਕੇ ਉੱਪਰ ਕਿਸੇ ਨਾ ਜਾਣਾ, ਦੇਖੈ ਚੌਕੈ ਕੱਢੀ ਕਾਰ, ਉੱਪਰ ਆਏ ਬੈਠੇ ਕੁੜਿਆਰ। ਫਿਰ ਕਹਿੰਦੇ ਸਨ ਮਤ ਪਿੱਟੈ ਵੇ ਮਤ ਪਿੱਟੈ, ਇਹ ਅੰਨ ਸਾਡਾ ਫਿੱਟੈ। ਸਾਹਿਬ ਕਹਿੰਦੇ ਤੁਹਾਡੀ ਹਾਲਤ ਵੀ ਤੁਸੀਂ ਬੋਲੀ ਵੀ ਛੱਡ ਦਿੱਤੀ, ਪੁਸ਼ਾਕ ਵੀ ਤਿਆਗ ਦਿੱਤੀ, ਖੁਰਾਕ ਵੀ ਤਿਆਗ ਦਿੱਤੀ। ਤੇ ਜਿਹੜੇ ਲੋਕ ਆਪਣੀ ਪੁਸ਼ਾਕ ਆਪਣੀ ਖੁਰਾਕ ਆਪਣੀ ਬੋਲੀ ਤਿਆਗ ਦੇਣ, ਉਹ ਆਜ਼ਾਦ ਹੋ ਕੇ ਵੀ ਗੁਲਾਮ ਨੇ। ਤੇ ਦੂਜੇ ਪਾਸੇ ਰਾਜ ਭਾਵੇਂ ਮੁਗਲਾਂ ਦਾ ਹੋਵੇ ਭਾਵੇਂ ਅੰਗਰੇਜ਼ਾਂ ਦਾ ਹੋਵੇ ਤੇ ਭਾਵੇਂ ਹੋਰ ਹਕੂਮਤਾਂ ਹੋਣ, ਜਿਨ੍ਹਾਂ ਕੋਲ ਆਪਣਾ ਵਿਰਸਾ ਹੈ, ਜਿਨ੍ਹਾਂ ਕੋਲ ਆਪਣਾ ਪਹਿਰਾਵਾ ਹੈ, ਆਪਣੀ ਖੁਰਾਕ ਹੈ, ਆਪਣੀ ਬੋਲੀ ਹੈ, ਉਹਨਾਂ ਦੀ ਹੋਂਦ ਤਾਂ ਸਦਾ ਸੁਤੰਤਰ ਹੈ। ਉਹ ਰਾਜ ਕਿਸੇ ਦਾ ਵੀ ਹੋਵੇ ਉਹ ਸਦਾ ਆਜ਼ਾਦ ਹੁੰਦੇ ਨੇ। ਗਰੀਬ ਨਵਾਜ ਨੇ ਖਡੂਰ ਸਾਹਿਬ ਦੀ ਧਰਤੀ ਤੇ ਮੱਲ ਅਖਾੜੇ ਰਚ ਕੇ ਬੱਚਿਆਂ ਨੂੰ ਕੁਸ਼ਤੀਆਂ ਘੋਲ ਕਰਵਾ ਕੇ ਸਰੀਰਕ ਤੌਰ ਤੇ ਦੱਸਿਆ ਕਿਵੇਂ ਰਿਸ਼ਟ ਪੁਸ਼ਟ ਰਹਿਣਾ। ਖਡੂਰ ਸਾਹਿਬ ਦੀ ਧਰਤੀ ਤੇ ਬੈਠ ਕੇ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ ਨੂੰ ਅਮਲੀ ਰੂਪ ਵਿੱਚ ਲਾਗੂ ਕਰਵਾਇਆ। ਹਾਰਿਆ ਹੋਇਆ ਜਦੋਂ ਹਮਾਯੂ ਆਇਆ ਤੇ ਉਹਨੂੰ ਵੀ ਖਰੀਆਂ ਖਰੀਆਂ ਸੁਣਾਈਆਂ ਕਿ ਇਹ ਹਾਰੀ ਹੋਈ ਤਲਵਾਰ ਇੱਕ ਫਕੀਰ ਤੇ ਕਿਉਂ ਉੱਠਦੀ ਹੈ, ਉਦੋਂ ਕਿੱਥੇ ਸੀ ਜਦੋਂ ਸ਼ੇਰ ਸ਼ਾਹ ਸੂਰੀ ਨੇ ਤੈਨੂੰ ਬੁਰੀ ਤਰ੍ਹਾਂ ਹਰਾ ਕੇ ਇਸ ਪਾਸੇ ਭੇਜਿਆ। ਜੇ ਜੋਗੀ ਆਏ ਤੇ ਉਹਨਾਂ ਨੂੰ ਵੀ ਦੱਸਿਆ ਕਿ ਸ਼ਲੋਕ ਮਹੱਲਾ ਦੂਜਾ, ਕਥਾ ਕਹਾਣੀ ਬੇਦੀ ਆਣੀ, ਪਾਪ ਪੁੰਨ ਵਿਚਾਰ, ਦੇ ਦੇ ਲੈਣਾ ਲੈ ਲੈ ਦੇਣਾ, ਨਰਕ ਸੁਰਕ ਅਵਤਾਰ, ਅੰਮ੍ਰਿਤ ਬਾਣੀ ਤੱਤ ਵਖਾਣੀ, ਗਿਆਨ ਧਿਆਨ ਵਿੱਚ ਆਈ ਤਾਂ ਅਸੀਂ ਗੁਰੂ ਕੀ ਬਾਣੀ ਨਾਲ ਜੁੜੇ। ਸੋ ਉਹ ਬਾਣੀ ਜਿਹਦੇ ਵਿੱਚ ਨਿਰਣਾ ਦਿੱਤਾ ਗਿਆ ਕਿ ਪ੍ਰਭੂ ਉਹਦੇ ਹੁਕਮ ਵਿੱਚ ਸਾਰੇ ਸੁੱਖ ਦੁੱਖ ਆਉਂਦੇ ਨੇ, ਤੇ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਨੇ ਬਾਣੀ ਸੁਣੀ ਸੀ, ਜਿੱਤ ਸੇਵਿਆਂ ਸੁੱਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ। ਸਾਰੀਆਂ ਸੰਗਤਾਂ ਨੂੰ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਗੁਰਗੱਦੀ ਨਿਸ਼ੀਨੀ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ, ਜੋ ਸੱਚਮੁੱਚ ਸਦਾ ਮਾਲਕ ਦੇ ਹੁਕਮ ਵਿੱਚ ਤੁਰਦੇ ਸਨ, ਰਜ਼ਾ ਦੀ ਪਾਲਣਾ ਕਰਦੇ ਸਨ। ਇਸ ਪਾਵਨ ਪੌੜੀ ਵਿੱਚ ਗੁਰੂ ਅਰਜਨ ਦੇਵ ਜੀ ਮਾਲਕ ਦੀ ਰਜ਼ਾ ਦਾ ਹੀ ਜ਼ਿਕਰ ਕਰ ਰਹੇ ਹਨ।
ਆਵੈ ਜੇ ਵਡ ਹੋਰ ਦਾਸ ਨਾਹੀ, ਤਿਸ ਰੂਪ ਨਾ ਰਖਿਆ।
ਤੇ ਭਾਈ ਜਿਸ ਮਾਲਕ ਦਾ ਕੋਈ ਖਾਸ ਰੂਪ ਜਾਂ ਰੇਖ ਨਹੀਂ, ਉਹਦੀ ਸਭ ਤੋਂ ਵੱਡੀ ਇਹ ਦਾਤ ਹੈ ਕਿ ਜਦੋਂ ਉਹ ਤਰੁੱਠਦਾ ਤੇ ਆਪਣੇ ਨਾਮ ਦੀ ਬਖਸ਼ਿਸ਼ ਕਰਦਾ। ਬਾਕੀ ਦਾਤਾਂ ਜਿਹੜੀਆਂ ਨੇ ਨਾਮ ਦੀ ਦਾਤ ਤੋਂ ਥੱਲੇ ਹਨ।
ਨਾਮ ਅਖੁੱਟ ਨਿਧਾਨ ਹੈ, ਗੁਰਮੁਖ ਮਨ ਵਸਿਆ।
ਗੁਰੂ ਦੇ ਰਾਹੀਂ ਇਹ ਨਾਮ ਮਨ ਵਿੱਚ ਵਸਦਾ ਜਿਹੜਾ ਬੜਾ ਅਖੁੱਟ, ਭਾਵ ਕਦੇ ਨਖੁੱਟਦਾ ਨਹੀਂ ਮੁੱਕਦਾ ਨਹੀਂ, ਐਸਾ ਖਜ਼ਾਨਾ ਹੈ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧੰਨ ਮਾਲ, ਕਿ ਜਿੰਨਾ ਵੀ ਵਰਤੀਏ ਉਨਾ ਹੋਰ ਵਾਧਾ ਹੀ ਜਾਂਦਾ, ਟੋਟ ਨਾ ਆਵੇ ਵੱਧ ਹੋ ਜਾਈ। ਇਹਦੇ ਵਿੱਚ ਬਰਕਤਾਂ ਹੀ ਪੈਂਦੀਆਂ ਨੇ। ਜਦੋਂ ਦੂਜਿਆਂ ਨਾਲ ਸਾਂਝਾ ਕਰਾਂਗੇ, ਦੂਜਿਆਂ ਦਾ ਭਲਾ ਕਰਾਂਗੇ, ਤੇ ਸਾਡੀ ਜ਼ਿੰਦਗੀ ਵਿੱਚ ਵੀ ਉਨਾ ਹੀ ਸ਼ੁਭ ਗੁਣਾਂ ਦਾ ਬਰਕਤਾਂ ਦਾ ਵਾਧਾ ਹੋਵੇਗਾ।
ਸਰ ਕਿਰਪਾ ਨਾਮ ਦੇਵਸੀ, ਫਿਰ ਲੇਖ ਨਾ ਲਿਖਿਆ।
ਜਿਨ੍ਹਾਂ ਤੇ ਕਿਰਪਾ ਕਰਕੇ ਆਪਣੇ ਨਾਮ ਦੀ ਦਾਤ ਪਰਮੇਸ਼ਰ ਜਿਨ੍ਹਾਂ ਨੂੰ ਦੇ ਦਿੰਦਾ ਨਾ, ਉਹਨਾਂ ਦੇ ਫਿਰ ਚੰਗੇ ਮੰਦੇ ਕਰਮਾਂ ਦਾ ਲੇਖਾ ਨਹੀਂ ਲਿਖਦਾ, ਭਾਵ ਉਹ ਲੇਖਾ ਮੁੱਕ ਜਾਂਦਾ ਹੈ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ, ਕਿਉਂਕਿ ਹਰ ਕੇ ਨਾਮ ਕਬੀਰ ਉਜਾਗਰ, ਜਨਮ ਜਨਮ ਕੇ ਕਾਟੇ ਕਾਗਰ। ਜਿਵੇਂ ਮਿਣ ਮਿਣ ਕੇ ਕੱਪੜਾ ਗਜ ਨਾਲ ਤੇ ਕੈਂਚੀ ਨਾਲ ਕੱਟ ਦੇਈਦਾ ਨਾ, ਭਗਤ ਨਾਮਦੇਵ ਜੀ ਕਹਿੰਦੇ ਮਨ ਮੇਰੋ ਗਜ, ਜੇਬਾ ਮੇਰੀ ਕਾਤੀ, ਮੱਪ ਮੱਪ ਕਾਟੋਂ ਜੰਮ ਕੀ ਫਾਸੀ। ਜਦੋਂ ਮਨ ਗਜ ਬਣਾ ਕੇ ਤੇ ਰਸਨਾ ਕੈਂਚੀ ਦੀ ਤਰ੍ਹਾਂ ਚੱਲ ਪਈ, ਜਮਾਂ ਦੀ ਫਾਈ ਫਿਰ ਕੱਟ ਦਵਾਂਗੇ, ਫਿਰ ਲੇਖਾ ਮੁੱਕ ਜਾਂਦਾ ਹੈ।
ਸੇਵਕ ਪਾਏ ਸੇ ਜਨ ਮਿਲੇ, ਜਿਨ ਹਰ ਜਪ ਜਪਿਆ।
ਭਾਈ ਉਹੀ ਹਰੀ ਦੇ ਜਨ, ਹਰੀ ਦੇ ਸੇਵਕ ਪਰਮੇਸ਼ਰ ਨੂੰ ਮਿਲ ਸਕਦੇ ਨੇ, ਜਿਹੜੇ ਸੇਵਕ ਭਾਵ ਹੋ ਕੇ ਮਾਲਕ ਨੂੰ ਮਿਲਦੇ ਨੇ, ਜਿਨ੍ਹਾਂ ਨੇ ਸੇਵਕ ਭਾਵ ਹੋ ਕੇ, ਦਾਸ ਭਾਵ ਹੋ ਕੇ ਮਾਲਕ ਦੇ ਨਾਮ ਨੂੰ ਜਪਣਾ ਕੀਤਾ ਹੈ। ਤੇ ਸੱਚਮੁੱਚ ਗੁਰੂ ਅੰਗਦ ਦੇਵ ਮਹਾਰਾਜ ਸੇਵਕ ਹੀ ਸਨ, ਸੇਵਕ ਭਾਵ ਹੋ ਕੇ ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਰਜਾਇਆ। ਉਨ੍ਹਾਂ ਦੇ ਸਾਹਮਣੇ ਬੜੇ ਸਿੱਖ ਖਲੋਤੇ ਸਨ, ਬੜੇ ਪਰਿਵਾਰਕ ਮੈਂਬਰ ਖੜੋਤੇ ਸਨ, ਪਰ ਇੱਕੋ ਹੀ ਸਨ ਭਾਈ ਲਹਿਣਾ, ਜਿਹੜੇ ਹਰ ਪਰਖ ਵਿੱਚੋਂ ਸਫਲ ਹੋਏ। ਤੇ ਅਖੀਰ ਤੇ ਬਾਬਾ ਨਾਨਕ ਜੀ ਨੇ ਪੁੱਛ ਹੀ ਲਿਆ ਕਿ ਸਾਰੇ ਸਾਥ ਛੱਡ ਗਏ ਤੁਸੀਂ? ਕਹਿਣ ਲੱਗੇ ਕਿਸੇ ਦਾ ਕੋਈ ਟਿਕਾਣਾ, ਕਿਸੇ ਦਾ ਕੋਈ ਟਿਕਾਣਾ, ਮੇਰਾ ਤੇ ਤੁਹਾਡੇ ਤੋਂ ਬਿਨਾਂ ਟਿਕਾਣਾ ਹੀ ਕੋਈ ਨਹੀਂ। ਗੁਰੂ ਨਾਨਕ ਸਾਹਿਬ ਕਹਿੰਦੇ ਬਸ ਜਿਸ ਦਿਨ ਸਿੱਖ ਕਹਿ ਦੇਵੇ ਕਿ ਮੇਰਾ ਗੁਰੂ ਤੋਂ ਬਿਨਾਂ ਟਿਕਾਣਾ ਕੋਈ ਨਹੀਂ, ਅੱਜ ਗੁਰੂ ਐਲਾਨ ਕਰਦਾ ਸਿੱਖਾ, ਹੁਣ ਗੁਰੂ ਦਾ ਵੀ ਤੇਰੇ ਤੋਂ ਬਿਨਾਂ ਕੋਈ ਟਿਕਾਣਾ ਨਹੀਂ, ਹੁਣ ਗੁਰੂ ਅੱਜ ਦੇ ਦਿਨ ਤੇਰੇ ਵਿੱਚ ਟਿਕੇਗਾ। 1539 ਨੂੰ ਅੱਜ ਦੇ ਦਿਨ ਗੁਰੂ ਨਾਨਕ ਸਾਹਿਬ ਜੀ ਗੁਰੂ ਅੰਗਦ ਦੇਵ ਮਹਾਰਾਜ ਵਿੱਚ ਟਿਕ ਗਏ। ਬਾਬਾ ਗੋਰ ਨਾ ਮੜੀ ਗੁਰ ਅੰਗਦ ਕੇ ਹੀ ਏਵੇਂ, ਗੁਰੂ ਅੰਗਦ ਦੇਵ ਮਹਾਰਾਜ ਦੇ ਹਿਰਦੇ ਵਿੱਚ ਬੈਠ ਕੇ ਫਿਰ ਗੁਰੂ ਨਾਨਕ ਜੋਤ ਦਾ ਉਨ੍ਹਾਂ ਨੇ ਪ੍ਰਕਾਸ਼ ਕੀਤਾ, ਜਿੱਥੇ ਆਪ ਜੀ ਨੇ ਪਾਵਨ ਮੁੱਖ ਵਾਕ ਦੀ ਗੁਰਬਾਣੀ ਲੜੀਵਾਰ ਕਥਾ ਸਰਵਣ ਕੀਤੀ। ਉੱਥੇ ਸਾਹਿਬ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪਰ ਉਪਕਾਰਾਂ ਦੀ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਆਪ ਜੀ ਨੇ ਖਿਮਾ ਕਰ ਦੇਣਾ। ਕੋਟਾਨਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਆਓ ਪਾਵਨ ਗੁਰ ਸ਼ਬਦ ਦੀਆਂ ਜੋ ਸਮਾਪਤੀ ਵਾਲੀਆਂ ਤੁਕਾਂ ਹਨ ਉਨ੍ਹਾਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਕਰ ਕਿਰਪਾ ਨਾਮ ਦੇਵ ਸੀ, ਫਿਰ ਲੇਖ ਨਾ ਲਿਖਿਆ। ਸੇਵਕ ਪਾਏ ਸੇ ਜਨ ਮਿਲੇ, ਜਿਨ ਹਰ ਜਪ ਜਪਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।